पाद बंदन पाद समरो गोरे अमर दास हृदय नित त्यावो हृदय श्री गुरु रामदास गुण गुरुवर जन बिघन के हर गोविंद शुभ मत श्री हर राय नमो कर जोरी नमो श्री हर कृष्ण मनाऊं तेग बहादुर परम परम कृपा श्री गुरु गोविंद सिंह तारों तरा पर पुन पुन वाहिगुरु पुन बंदों बार बार एकंकारा सतगुरु ते प्रसाद वाहे गुरु जी की फतेह बिघन विनाशन वाहे गुरु जी की फतेह बिघन विनाशन सोए
दोहेरा दीन मना अत सुंदरे पतिव्रता त्रितवंत बहु ममता दीर्घ दुसे जब एम पन्यो बिरतंत
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत मेहरबान जगत गुरु हमारी प्यारी अमृत तारी गुर निमख न मन ते टारी रे दर्शन परसन सरसन हरसन रंग रंगी करतारी रे खिन राम गुर गम हर दम नह जम हर कंठ नानक उरहारी रे। ऐसे दीन दयाल सतगुरु श्री गुरु ग्रंथ साहिब जी दे पावन चरणा विच संध्या वेले दे सजे हुए दीवाना च हाजरियां भर के आप जी नेता प्रति दशमेश पातशाह सरबंस दानी चिट्टियां बाजां वाले शमशेरे बहादुर देग और तेग के तनी श्री गुरु गोबिंद सिंह साहब जी का पवित्र इतिहास सरवण कर रहे कलगीधर पातशाह जी महाराज चल के दिल्ली पहुंचे ने जमुना पार सतगुरां ने डेरा किया है। दिल्ली की संगत सतगुरां के चरणों में हाजिर हुई सब ने दर्शन किए साहबां ने वचन किया कि असीं दिल्ली वेखना चाहते हाँ कि दिल्ली के बाजार किहो जे ने किले किहो जे ने दिल्ली दे सिखा ने विचार कीती कि जे सतगुरु जी दिल्ली शहर दे अंदर गए ते झगड़ा हो सकता है, लड़ाई हो सकती है, क्योंकि बहुत सारे हो जे सैयद मुगलाने जिहड़े गुरु साहब ने मैदाने जंग विच मारे ने उन्हां दे रिश्तेदार इत्थे रहिंदे ने। क्यों ना सतगुरां नूं दिल्ली भी इस ढंग नाल विखा दईए कि जंग भी ना होवे। कहिंदे जी नदी राही वेखांगे, जमुना दे पाणी विच किश्ती ठिल लई, सतगुरां नूं बिठा लिया। जमुना दे कंढे कंढे जिहड़े नगर दे इमारतां हन, चाहे वह जामा मस्जिद है, लाल किला है, दूरों ही विखा रहे ने दूरबीन नाल। विखाउंदिआं विखाउंदिआं वापस आ गए। सतगुरु जी कहण लगे, भाई दिल्ली दी संगत कंचन दे मुलम्मे समान है। जिवें सोने दा मुलम्मा लै जांदा, इदां तुहाडे अंदर भावना दा जिहड़ा मुलम्मा उतर जाण वाला है। तुसीं सानूं अंदरों नहीं दिल्ली विखाई, तो पातशाह ने तैयारी कीती है दिल्ली तो वापस जाण दी। माता सुंदरी जी होणा नूं हुक्म कीता है कि सुंदरी जी तुसीं इत्थे दिल्ली रहो। पर माता जी दे मन दे विच बहुत भारी दुख है। कहण लगे, सतगुरु इको एक पुत्र सी, वह भी जंग दे मैदान शहीद हो गया, उहदा दुख नहीं भुलिया, ते तुहाडा विछोड़े दा दुख हुण मैं किवें चलांगी। जां फिर इदां करो, मैनू मेरा पुत्र प्रगट करके विखा दिओ, तां जो मेरे मन नूं धीरज मिल जाए ते मैं इत्थे रह जावां। तो इस तरह जदों माता सुंदरी जी ने सतगुरां नूं बेनती कीती, सुन के दसवें पातशाह गुरु कलगीधर जी मात सुंदरी नूं जवाब दे रहे ने, धीरज दे रहे ने, आओ मन विरतियां एकाग्र करके सतगुरां दा पवित्र इतिहास सरवण करिए, गुरु पातशाह दे पवित्र चरणा कमलां दा ध्यान अपने हिरदयां च धारण करदे होयां आप दे जीवन ते रसना दे कल्याण निमित समूह माई भाई आखो जी सतनाम
श्री वाहेगुरु साहिब जीओ,
सतनाम श्री
वाहेगुरु साहिब जीओ। दोहेरा दीन मनात सुंदरे पति बता त्रितवंत।
माता सुंदरी जी का हिरदा बहुत ज्यादा दीन है, दुखी है, पर माता सुंदरी जी अपने पतवरता धर्म दे विच परपक हन, त्रितवंत हन, धीरजवान हन। माता सुंदरी जी ने अपने पतवरता धर्म की पालना कीती है।
बहु समता दीर्ग दशा जब एम पन्यो बिरतंत।
माता जी दे हिरदे दे विच बहुत ज्यादा भारी ममता भी है अपने पुत्र प्रति, मोह दी बिरती भी है, इस करके हिरदे विच बहुत ज्यादा भारी डाढ़ा दुख है माता जी दे हिरदे विच। और बहुत भारी विनम्रता सहित सतगुरु सच्चे पातशाह जी नूं माता जी ने बेनती कीती है, जिस नूं सुन के माता सुंदरी जी नूं धीरज देण वास्ते जगत गुरु गुरु कलगीधर पातशाह जी महाराज जी बोले हन।
श्री सतगुरु सुन कै सब बानी।
माता सुंदरी जी ने जिवें रो रो के सतगुरां नूं बेनतियां कीतियां, महाराज एक तां पुत्र दा विछोड़ा, दूसरा तुहाडा विछोड़ा, किवें चलांगी, किवें मैं इत्थे रहांगी दिल्ली नगर विच। ये सारियां बेनतियां माता सुंदरी जी दियां सुन के गुरु कलगियां वाले चोजी प्रीतम जी माता सुंदरी जी नूं धीरज देण वास्ते बोले हन।
दीन हर कमरिद कीन बखानी।
महाराज जी ने सुंदरी जी नूं खुशी देण वास्ते, उन्हां दे हिरदे नूं खेड़ा देण वास्ते बड़े मिर्दल कोमल मिठे बोल महाराज जी ने बोले हन।
हे शुभ मते अखिल जे लोक।
महाराज जी कहंदे, हे सुमते, हे श्रेष्ठ मत दे धारनी सुंदरी जी, सुनो आ जेड़ा सारा अखिल, अखिल दा मतलब हुंदा अखल सारा, ए जेड़ा सारा पसारा है, ਇਹ ਜਿਹੜਾ ਸਾਰਾ ਜਗਤ ਹੈ, ਇਹ ਜੋ ਸਾਰੇ ਲੋਕ ਹਨ,
ਨਾਮ ਰੂਪ ਨਾਨਾ ਅਵਲੋਕ,
ਜਿਹੜੇ ਨਾਮ ਰੂਪ ਕਰਕੇ ਨਾਨਾ ਪ੍ਰਕਾਰ ਦੇ ਵੱਖਰੇ ਵੱਖਰੇ ਜੀਵ ਦਿਸਦੇ ਨੇ, ਆ ਵੱਖਰਾ ਵੱਖਰਾ ਪਸਾਰਾ ਪਸਰਿਆ ਹੋਇਆ ਦਿਸਦਾ। ਇਹ ਨਦੀਆਂ ਨੇ, ਦਰਿਆ ਨੇ, ਪਹਾੜ ਨੇ, ਇਹ ਬਨਸਪਤੀ ਆ, ਇਹ ਜੀਵ ਜੰਤੂ ਨੇ, ਜੂਨੀਆਂ ਨੇ, ਆ ਨਾਮ ਤੇ ਰੂਪ ਕਰਕੇ ਜੋ ਇਹ ਨਾਨਾ ਪ੍ਰਕਾਰ ਦਾ ਪਸਰਿਆ ਹੋਇਆ ਪਸਾਰਾ ਨਜ਼ਰ ਆਉਂਦਾ ਹੈ।
ਬਿਨ ਸੰਹਾਰ ਸਕਲੀ ਆਏ,
ਜੋ ਸਾਰਾ ਪਸਾਰਾ ਹੈ ਸੁੰਦਰੀ ਜੀ, ਇਹ ਸਾਰਾ ਪਸਾਰਾ ਬਿਨ ਸੰਹਾਰ ਹੈ, ਇਹ ਸਾਰਾ ਪਸਾਰਾ ਬਿਨਸਣ ਵਾਲਾ। ਇਹਦੇ ਵਿੱਚ ਰੰਚਕ ਭਰ ਵੀ ਦੋ ਰਾਏ ਨਹੀਂ ਹੈ। ਇਹ ਸਾਰੀ ਪ੍ਰਕਿਰਤੀ ਬਿਨਸਣ ਵਾਲੀ ਗੁਰਬਾਣੀ ਦੇ ਮਹਾਂਵਾਕ ਨੇ, ਦ੍ਰਿਸ਼ਟ ਮਾਨ ਹੈ ਸਗਲ ਮਥੇਨਾ, ਜੋ ਕੁਝ ਵੀ ਨਜ਼ਰ ਆ ਰਿਹਾ ਸਭ ਕੁਝ ਮਿਥਿਆ ਹੈ, ਸਭ ਕੁਝ ਨਾਸ਼ਵਾਨ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸਣਹਾਰ। ਪੰਜਵੇਂ ਪਾਤਸ਼ਾਹ ਜੀ ਕਹਿੰਦੇ, ਮਿਥਿਆ ਤਨ ਧਨ ਕੁਟੰਬ ਸਵਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ। ਇਹ ਸਾਰਾ ਪਸਾਰਾ ਮਿਥਿਆ, ਨਾਸ਼ਵਾਨ ਤੇ ਝੂਠਾ ਹੈ।
ਭੂਤ ਜੋ ਹੁੱਤੇ ਭਵਿੱਖ ਨਾ ਰਹੇ,
ਜਿਹੜੇ ਪਹਿਲਾਂ ਸੀ ਉਹ ਆਉਣ ਵਾਲੇ ਸਮੇਂ ਚ ਨਹੀਂ ਰਹੇ। ਕਿੰਨੇ ਸਨ ਜਿਹੜੇ ਹੋ ਕੇ ਚਲੇ ਗਏ? ਸੁੰਦਰੀ ਜੀ, ਤੁਹਾਡੇ ਨਾਲ ਨੇਤਰਾਂ ਨਾਲ ਤੁਸੀਂ ਵੇਖਿਆ ਕਿ ਨੇਤਰਾਂ ਨਾਲ ਵੇਖਦਿਆਂ ਕਿੰਨੇ ਸਨ ਪਹਿਲਾਂ ਜਿਹੜੇ ਹੁਣ ਨਹੀਂ ਰਹੇ? ਜੋ ਪਹਿਲਾਂ ਸਨ ਉਹ ਨਹੀਂ ਰਹੇ, ਇਹਨਾਂ ਨੇਤਰਾਂ ਨਾਲ ਵੇਖਦਿਆਂ ਵੇਖਦਿਆਂ ਕਿਤਨੇ ਚਲੇ ਗਏ ਨੇ।
ਆਪਣ ਧਰਮ ਗਾਡੇ ਕਰ ਮਰੇ,
ਹੋਰ ਵੀ ਜਿਹੜੇ ਰਹਿ ਗਏ ਨੇ ਚਲੇ, ਉਹਨਾਂ ਨੇ ਵੀ ਜਾਣਾ ਹੈ। ਰਹਿਣ ਨਾ ਪਾਵੈ ਸੁਰ ਨਰ ਦੇਵਾ, ਕੋਈ ਵੀ ਰਹਿਣ ਵਾਲਾ ਨਹੀਂ, ਜੋ ਹੈਣ ਇਹ ਵੀ ਚਲੇ ਜਾਣਗੇ, ਇਹਨਾਂ ਨੇ ਵੀ ਬਿਨਸਣਾ ਹੈ।
ਆਪਣ ਧਰਮ ਗਾਡੇ ਕਰ ਮਰੇ, ਸੋ ਨਰ ਧਨ ਸਿੰਧ ਜਗ ਤਰੇ।
ਕਰਕੇ ਸੁੰਦਰੀ ਜੀ, ਜਿਹੜੇ ਜੀਵ ਆਪਣੇ ਧਰਮ ਦੇ ਵਿੱਚ ਪਰਪੱਕ ਹੋ ਕੇ ਮਰੇ ਨੇ, ਜਿਨ੍ਹਾਂ ਨੇ ਆਪਣਾ ਧਰਮ ਨਹੀਂ ਤਿਆਗਿਆ, ਆਪਣੇ ਪ੍ਰਾਣ ਤਿਆਗ ਦਿੱਤੇ, ਆਪਣੇ ਧਰਮ ਨੂੰ ਪਿਆਰਾ ਜਾਣ ਕੇ ਨਹੀਂ ਤਿਆਗਿਆ, ਆਪਣੀ ਜ਼ਿੰਦਗੀ ਨੂੰ ਕੁਰਬਾਨ ਕਰ ਦਿੱਤਾ ਧਰਮ ਤੋਂ, ਇਹੋ ਜਿਹੜੇ ਨਰ ਨੇ ਉਹ ਧਨ ਹਨ। ਧਨ ਹਨ ਉਹਨਾਂ ਦੀਆਂ ਜਨਨੀਆਂ, ਧਨ ਨੇ ਉਹਨਾਂ ਦੀ ਕੁੱਲ, ਜਿਨ੍ਹਾਂ ਨੇ ਆਪਣਾ ਧਰਮ ਨਹੀਂ ਤਿਆਗਿਆ, ਪ੍ਰਾਣ ਤਿਆਗ ਦਿੱਤੇ, ਉਹ ਧਨ ਨੇ, ਔਰ ਇਸ ਜਗ ਤੋਂ ਸੰਸਾਰ ਸਮੁੰਦਰ ਤੋਂ ਤਰ ਗਏ।
ਨਰ ਧਨ ਪ੍ਰਾਪਤ ਕੋ ਇਹ ਕਾਜਾ,
ਮਨੁੱਖੀ ਸਰੀਰ ਨੂੰ ਪ੍ਰਾਪਤ ਕਰਨ ਦਾ ਇਹੀ ਇੱਕ ਕੰਮ ਹੈ, ਕਾਰਜ ਹੈ।
ਤਾਰਨ ਤਰਨ ਸਮਾਨ ਜਾ ਜਾ,
ਜਹਾਜ਼ ਵਾਂਗ ਤਰਨੇ ਤੇ ਤਾਰਨੇ ਲਈ ਹੈ ਇਹ ਮਨੁੱਖੀ ਸਰੀਰ। ਜਿਵੇਂ ਜਹਾਜ਼ ਆਪ ਵੀ ਤਰਦਾ ਤੇ ਜਿਹੜਾ ਉਹਦੇ ਤੇ ਬਹਿ ਜੇ ਉਹਨੂੰ ਵੀ ਤਾਰਦਾ ਹੈ, ਇਹ ਜਿਹੜਾ ਮਨੁੱਖੀ ਸਰੀਰ ਹੈ ਇਹ ਵੀ ਜਹਾਜ਼ ਦੇ ਸਮਾਨ ਹੈ। ਇਹਨੂੰ ਇਸ ਤਰ੍ਹਾਂ ਜਾਣਨਾ, ਇਹਦਾ ਕੰਮ ਹੀ ਹੈ ਕਿ ਜਿੱਥੇ ਆਪ ਤਰਨਾ ਉੱਥੇ ਆਪਣੇ ਨਾਲ ਹੋਰਨਾਂ ਨੂੰ ਵੀ ਤਾਰਨਾ, ਸ਼ੁਭ ਸਿੱਖਿਆ ਦੇ ਕੇ, ਸ਼ੁਭ ਮਤ ਦੇ ਕੇ, ਉਹਨਾਂ ਨੂੰ ਮਾੜੇ ਕਰਮਾਂ ਤੋਂ ਹਟਾ ਕੇ ਆਪ ਤਰਨਾ, ਨਾਲ ਆਪਣੇ ਸੰਗੀਆਂ ਨੂੰ, ਸਾਥੀਆਂ ਨੂੰ ਤਾਰਨਾ ਹੈ।
ਤੋ ਸੁਤ ਧਰਮ ਛਤਰੀਅਨ ਕੇਰਾ,
ਸੁੰਦਰੀ ਜੀ, ਤੁਸੀਂ ਆਪਣੇ ਜਿਸ ਪੁੱਤਰ ਦੇ ਵਿਛੋੜੇ ਦਾ ਵਿਯੋਗ ਕਰ ਰਹੇ ਹੋ, ਯਾਦ ਰੱਖੋ ਤੁਹਾਡਾ ਉਹ ਪੁੱਤਰ ਛਤਰੀ ਧਰਮ ਦੀ ਪਾਲਣਾ ਕਰਕੇ ਸੂਰਮਿਆਂ ਦੀ ਮੌਤ ਮਰਿਆ ਹੈ। ਉਹਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਹੈ, ਉਹਨਾਂ ਨੇ ਆਪਣੇ ਛਤਰੀ ਧਰਮ ਦੀ ਪਾਲਣਾ ਕੀਤੀ ਹੈ।
ਮੈਂ ਸੋ ਨਿਰਬਾ ਬਡੇਰਾ,
ਜੋ ਇੱਕ ਛਤਰੀ ਦਾ ਧਰਮ ਹੁੰਦਾ ਹੈ ਉਹ ਜੰਗ ਦੇ ਮੈਦਾਨ ਵਿੱਚ ਉਹਨਾਂ ਨੇ ਖੂਬ ਨਿਭਾਇਆ ਹੈ। ਰਣ ਭੂਮੀ ਦੇ ਵਿੱਚ ਬੜੀ ਬਹਾਦਰੀ ਨਾਲ, ਬੜੀ ਸੂਰਬੀਰਤਾ ਤੇ ਦਲੇਰੀ ਦੇ ਨਾਲ ਉਹਨਾਂ ਨੇ ਆਪਣੇ ਉਸ ਧਰਮ ਦੀ ਪਾਲਣਾ ਕਰਕੇ ਉਸ ਧਰਮ ਨੂੰ ਨਿਭਾਇਆ ਹੈ।
ਸ਼ਤਰੂ ਸੈਂਕੜੇ ਖੇਤ ਗਿਰਾਏ,
ਮੈਦਾਨੇ ਜੰਗ ਵਿੱਚ ਉਹਨਾਂ ਨੇ ਇੱਕ ਨਹੀਂ, ਦੋ ਨਹੀਂ, ਸੈਂਕੜੇ ਦੁਸ਼ਮਣਾਂ ਨੂੰ ਮਾਰ ਕੱਤਿਆ, ਸੈਂਕੜੇ ਦੁਸ਼ਮਣਾਂ ਨੂੰ ਰਣ ਭੂਮੀ ਦੇ ਵਿੱਚ ਮਾਰ ਮੁਕਾਇਆ।
ਆਪ ਜੂਝ ਸੁਰ ਲੋਕ ਸਿਧਾਏ,
ਆਪ ਆਖੀਰਕਾਰ ਜੂਝ ਕੇ ਅਨੇਕਾਂ ਸ਼ਸਤਰਾਂ ਦੇ ਵਾਰ ਆਪਣੇ ਸਰੀਰ ਤੇ ਝੱਲਦਿਆਂ, ਪੁਰਜਾ ਪੁਰਜਾ ਕੱਟ ਮਰੈ ਕਬਹੁ ਨਾ ਛਾਡੈ ਖੇਤ, ਐਸੇ ਬਚਨਾਂ ਤੇ ਪਹਿਰਾ ਦੇਂਦਿਆਂ ਸਹਿਬ ਬਾਬਾ ਅਜੀਤ ਸਿੰਘ ਜੀ ਤੁਹਾਡੇ ਸਪੁੱਤਰ ਇਹੋ ਜਿਹੇ ਢੰਗ ਨਾਲ ਸ਼ਹੀਦੀ ਪ੍ਰਾਪਤ ਕਰ ਗਏ ਨੇ ਜਿਨ੍ਹਾਂ ਦੀ ਸ਼ਹਾਦਤ ਦਾ ਚਰਚਾ ਰਹਿੰਦੇ ਸੰਸਾਰ ਤੱਕ ਚੱਲਦਾ ਰਹੇਗਾ।
ਸੁਰ ਲੋ ਕਿਸੇ ਦਾ ਜੈ ਸਭ ਰੀਤਨ ਕੇ ਸੁਖ ਹੈ।
ਸੁਰ ਲੋਕ ਗਏ ਨੇ, ਸੱਚਖੰਡ ਧਾਮ ਗਏ ਨੇ ਜਿੱਥੇ ਉਹਨਾਂ ਨੂੰ ਸਰਬ ਪ੍ਰਕਾਰ ਦੇ ਸੁਖ ਪ੍ਰਾਪਤ ਹੋਏ ਹਨ।
ਵੇਦ ਪੁਰਾਣ ਸਾਕ ਸਭ ਕੈ,
ਵੇਦ ਪੁਰਾਣ ਸ਼ਾਸਤਰ ਇਸ ਗੱਲ ਦੀ ਸਾਰੇ ਸਾਖੀ ਭਰਦੇ ਹਨ, ਗਵਾਹੀ ਭਰਦੇ ਹਨ।
ਖੋੜਸ ਬਰਸ ਹਰ ਬਲ ਤਨ ਕੇ,
ਜਿਹੜੀ ਖੋੜਸ ਬਰਸ ਦਾ ਮਤਲਬ ਹੈ ਸੋਲਾਂ, ਸੋਲਾਂ ਸਾਲ ਦੀ ਜਿਹੜੀ ਤਨ ਦੀ ਉਮਰ ਹੈ।
ਸਭ ਪ੍ਰਾਪਤ ਅਭਲਾਖਾ ਮਨ ਕੇ,
ਉਹ ਅਭਲਾਖਾਵਾਂ ਉੱਥੇ ਪੂਰਨ ਹੁੰਦੀਆਂ ਨੇ, ਸਾਰੀਆਂ ਇੱਛਾਵਾਂ ਪੂਰਨ ਹੁੰਦੀਆਂ ਨੇ।
ਚੱਕਰਵਰਤੀ ਮੈਂ ਮੰਡਲ ਰਾਜੂ,
ਚੱਕਰਵਰਤੀ ਦਾ ਜਿਹੜਾ ਚੱਕਰਵਰਤੀ ਰਾਜ ਦਾ ਸੁੱਖ ਹੈ ਪ੍ਰਿਥਵੀ ਮੰਡਲ ਦਾ ਰਾਜ ਹੋਵੇ।
ਮਿੱਟੇ ਨਾ ਆਏ ਸੁਖ ਤੂੰ ਕੁਕਾਜੂ,
ਜਿੱਥੇ ਵੀ ਹੁਕਮ ਹੋਵੇ ਉਸ ਹੁਕਮ ਨੂੰ ਕੋਈ ਮੋੜਦਾ ਨਾ ਹੋਵੇ, ਹਰ ਜਗ੍ਹਾ ਤੇ ਹੁਕਮ ਦੀ ਪਾਲਣਾ ਕੀਤੀ ਜਾਂਦੀ ਹੋਵੇ।
ਕਰਨ ਰਮਨ ਰਮਨੀਨ ਨਵੀਨ,
ਔਰ ਅਨੇਕ ਪ੍ਰਕਾਰ ਦੇ ਸੁੱਖਾਂ ਨੂੰ ਮਾਣਨਾ, ਸੁੱਖਾਂ ਨੂੰ ਪ੍ਰਾਪਤ ਕਰਨਾ।
ਇਤਿਆਦਿਕ ਆਨੰਦ ਜਗ ਪੀਨ,
ਇਦਾਂ ਦੇ ਜਿਹੜੇ ਜਗਤ ਦੇ ਆਨੰਦ ਦੱਸੇ ਜਾਂਦੇ ਹਨ।
ਜਿਸ ਆਨੰਦ ਕੋ ਕਨਕਾ ਇਹੋ, ਤਿਸ ਆਨੰਦ ਸੋ ਮਿਲਿਓ ਅਛੇ।
ਆ ਜਿਹੜੇ ਦੁਨੀਆਂ ਦੇ ਸਾਰੇ ਸੁਖ ਆਨੰਦ ਉੱਪਰ ਪੰਕਤੀਆਂ ਚ ਦੱਸੇ ਨੇ, ਮਹਾਰਾਜ ਜੀ ਕਹਿੰਦੇ ਜਿਸ ਆਨੰਦ ਦਾ ਇਹ ਕੇਵਲ ਕਿਣਕਾ ਮਾਤਰ ਨੇ, ਉਸ ਪਰਮ ਆਨੰਦ ਵਿੱਚ ਤੁਹਾਡੇ ਸਪੁੱਤਰ ਸਹਿਬ ਬਾਬਾ ਅਜੀਤ ਸਿੰਘ ਜੀ ਲੀਨ ਹੋ ਗਏ ਹਨ। ਜਿਸ ਆਨੰਦ ਦਾ ਇਹ ਦੁਨੀਆਂ ਦੇ ਸਾਰੇ ਸੁਖ, ਚੱਕਰਵਰਤੀ ਰਾਜ ਪ੍ਰਾਪਤ ਹੋਣਾ, ਸਾਰੇ ਸੁਖ ਐਸ਼ਵਰਜ, ਇਹ ਆਨੰਦ ਜਿਹੜੇ ਨੇ ਉਸ ਆਨੰਦ ਦੇ ਸਾਹਮਣੇ ਇੱਕ ਕਿਣਕਾ ਮਾਤਰ ਹਨ। ਉਸ ਮਹਾਨ ਆਨੰਦ ਵਿੱਚ, ਉਸ ਪਰਮ ਆਨੰਦ ਵਿੱਚ ਬਾਬਾ ਅਜੀਤ ਸਿੰਘ ਜੀ ਵਲੀਨ ਹੋਏ ਨੇ, ਤੁਹਾਡੇ ਸਾਹਿਬਜ਼ਾਦੇ ਉਸ ਆਨੰਦ ਵਿੱਚ ਜਾ ਮਿਲੇ ਹਨ।
ਜਿਸ ਕੋ ਸ਼ੋਕ ਨਾ ਸੁਮਤੇ ਕਰੋ,
ਇਸ ਕਰਕੇ ਹੈ ਸੁਮਤੇ, ਉਹਨਾਂ ਵਾਸਤੇ ਤੁਸੀਂ ਆਪਣੇ ਮਨ ਚ ਸ਼ੋਕ ਨਾ ਕਰੋ, ਉਹਨਾਂ ਵਾਸਤੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਸ਼ੋਕਾਤੁਰ ਅਵਸਥਾ ਨਾ ਬਣਾਓ।
ਹੋਰ ਮੈਂ ਰਹਿਣ ਮਨੋਰਥ ਧਰੋ,
ਹੋਰ ਤੁਸੀਂ ਇੱਥੇ ਦਿੱਲੀ ਨਗਰ ਵਿੱਚ ਰਹਿਣ ਦਾ ਮਨੋਰਥ ਆਪਣੇ ਹਿਰਦੇ ਵਿੱਚ ਕਰੋ।
ਹਿਰਦੇ ਧਿਆਨ ਅਮਕੋ ਨਿਤ ਧਿਆਵੋ,
ਔਰ ਨਿਤ ਸਾਡਾ ਧਿਆਨ ਕਰੋ। ਜੇ ਕਿਤੇ ਸਾਡੇ ਵਿਛੋੜੇ ਦਾ ਤੁਹਾਨੂੰ ਅਹਿਸਾਸ ਹੋਵੇ ਤੋ ਸਾਡੀ ਮੂਰਤ ਦਾ ਧਿਆਨ ਆਪਣੇ ਹਿਰਦੇ ਚ ਵਸਾ ਲੈਣਾ, ਅਸੀਂ ਤੁਹਾਨੂੰ ਤੁਹਾਡੇ ਹਿਰਦੇ ਵਿੱਚੋਂ ਪ੍ਰਗਟ ਹੋ ਕੇ ਦਰਸ਼ਨ ਦੇਵਾਂਗੇ।
ਨਿਕਟ ਦਰਸ ਕੋ ਸੁਖ ਬਲ ਪਾਵੋ,
ਤੁਹਾਨੂੰ ਐਸਾ ਸੁਖ ਫਲ ਪ੍ਰਾਪਤ ਹੋਵੇਗਾ, ਇਹ ਮਹਿਸੂਸ ਹੀ ਨਹੀਂ ਹੋਵੇਗਾ ਕਿ ਅਸੀਂ ਤੁਹਾਡੇ ਤੋਂ ਦੂਰ ਹਾਂ। ਇਸ ਤਰ੍ਹਾਂ ਪ੍ਰਤੀਤ ਹੋਵੇਗਾ ਜਦੋਂ ਤੁਸੀਂ ਸਾਡਾ ਧਿਆਨ ਕਰੋਗੇ ਕਿ ਗੁਰੂ ਜੀ ਸਾਡੇ ਕੋਲ ਬੈਠੇ ਹਨ, ਕਿ ਸਤਿਗੁਰੂ ਜੀ ਮੇਰੇ ਕੋਲ ਬੈਠੇ ਹਨ। ਇਸ ਤਰ੍ਹਾਂ ਦਾ ਅਹਿਸਾਸ, ਇਸ ਤਰ੍ਹਾਂ ਦਾ ਅਨੁਭਵ ਤੁਹਾਡੇ ਹਿਰਦੇ ਵਿੱਚ ਹੋਵੇਗਾ।
ਪ੍ਰਾਰਬਧ ਤਨ ਕੀ ਸਭ ਭੋਗ,
ਤੁਹਾਡੇ ਇਸ ਤਨ ਦੀ ਜਿਤਨੀ ਪਰਾਲਬਧ ਹੈ, ਇਸ ਪਰਾਲਬਧ ਨੂੰ ਭੋਗ ਕੇ
ਜੋ ਅੰਤ ਹਮਾਰੇ ਲੋਕ,
ਨੂੰ ਫਿਰ ਸਾਡੇ ਲੋਕ ਵਿੱਚ ਤੁਸੀਂ ਪਹੁੰਚਣਾ ਹੈ, ਜਿੱਥੇ ਸਾਡਾ ਵਾਸਾ ਹੋਣਾ ਉੱਥੇ ਫਿਰ ਤੁਹਾਡਾ ਨਿਵਾਸ
ਹੋਣਾ।
ਸੁੰਦਰੀ ਜੀ, ਆਮ ਸਧਾਰਨ ਇਸਤਰੀਆਂ ਵਾਂਗੂ ਤੁਹਾਡੀ ਬਿਰਤੀ ਨਹੀਂ ਹੋਣੀ ਚਾਹੀਦੀ, ਇਸ ਤਰ੍ਹਾਂ ਰੋਣਾ, ਇਸ ਤਰ੍ਹਾਂ ਵਿਰਲਾਪ ਕਰਨਾ, ਇਹ ਆਮ ਸਧਾਰਨ ਇਸਤਰੀਆਂ ਦਾ ਸੁਭਾਵ ਹੋ ਸਕਦਾ ਹੈ, ਪਰ ਤੁਹਾਡਾ ਨਹੀਂ। ਤੁਸੀਂ ਇੱਕ ਸੂਰਮੇ ਪੁੱਤਰ ਦੀ ਮਾਤਾ ਹੋ, ਇਸ ਕਰਕੇ ਤੁਹਾਡੀ ਇਸ ਤਰ੍ਹਾਂ ਦੀ ਬਿਰਤੀ ਨਹੀਂ ਹੋਣੀ ਚਾਹੀਦੀ।
ਅਮਰੀ ਸੰਗਤ ਕੋ ਫਲ ਲਈ ਹੈ,
ਤੁਸਾਂ ਨੇ ਸਾਡੀ ਸੰਗਤ ਕੀਤੀ ਹੈ, ਸਾਡੀ ਸੰਗਤ ਵਿੱਚ ਰਹੇ ਹੋ, ਤੁਹਾਨੂੰ ਸਾਡੇ ਮਹਿਲ ਹੋਣ ਦਾ ਮਾਣ ਪ੍ਰਾਪਤ ਹੈ, ਇਹਦਾ ਫਲ ਤੁਹਾਨੂੰ ਪ੍ਰਾਪਤ ਹੋਣਾ ਚਾਹੀਦਾ ਹੈ।
ਕੋ ਕੀਜਾ ਕਲਿਆਣ,
ਔਰ ਤੁਸੀਂ ਸਿੱਖਾਂ ਦੀ ਕਲਿਆਣ ਕਰਨੀ, ਸਾਡੇ ਪਿੱਛੋਂ ਪੰਥ ਦੀ ਅਗਵਾਈ ਤੁਸੀਂ ਕਰਨੀ ਹੈ। ਔਰ ਇਹ ਬਚਨ ਮਹਾਰਾਜ ਜੀ ਦੇ ਪੂਰਨ ਵੀ ਹੋਏ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਕਿਤਨੇ ਬਰਸ ਬਾਅਦ ਤੱਕ ਮਾਤਾ ਸੁੰਦਰੀ ਜੀ ਪੰਥ ਦੀ ਅਗਵਾਈ ਕਰਦੇ ਰਹੇ ਦਿੱਲੀ ਵਿੱਚ। ਮਹਾਰਾਜ ਜੀ ਕਹਿੰਦੇ ਤੁਸੀਂ ਸਿੱਖਾਂ ਦੀ ਕਲਿਆਣ ਕਰਨੀ ਹੈ ਸਾਡੇ ਤੋਂ ਬਾਅਦ।
ਅਸੀਂ ਐ ਦਿੱਲੀ ਪੁਰ ਰੁਚ ਠਾਨ,
ਰੁਚੀ ਸਹਿਤ ਇਸ ਦਿੱਲੀ ਨਗਰ ਦੇ ਵਿੱਚ ਤੁਸੀਂ ਨਿਵਾਸ ਕਰੋ।
ਅਪਰ ਬਾਰਤਾ ਕੀ ਅਬਲਾਖਣ, ਸੋ ਪ੍ਰਭੂ ਹਮਸੋਂ ਕਰ ਭਾਖਨ।
ਜੇ ਤੁਹਾਡੇ ਮਨ ਚ ਕੋਈ ਹੋਰ ਅਭਿਲਾਖਾ ਹੈ, ਕੋਈ ਹੋਰ ਇੱਛਾ ਹੈ ਤਾਂ ਦੱਸੋ, ਤੁਹਾਡੇ ਮਨ ਦੀ ਉਹ ਅਭਿਲਾਖਾ ਅਸੀਂ ਪੂਰਨ ਕਰਾਂਗੇ।
ਸੰਗਤ ਬਿਨੈ ਮਨ ਬੇਜੋਗ,
ਸਾਰੀ ਸੰਗਤ ਤੁਹਾਡੇ ਚਰਨਾਂ ਵਿਚ ਬੇਨਤੀ ਕਰਦੀ ਹੈ, ਜੋ ਸੰਗਤ ਬੇਨਤੀ ਕਰੇ ਉਸ ਨੂੰ ਮੰਨਣਾ ਵੀ ਹੈ।
ਸੇਵਾ ਕਰੇ ਸਰਵ ਸਿੱਖ ਲੋਕ,
ਸਾਰੇ ਸਿੱਖ ਲੋਕ ਤੁਹਾਡੀ ਸੇਵਾ ਵਿਚ ਹਾਜ਼ਰ ਰਹਿਣਗੇ, ਇਹ ਤੁਹਾਡੀ ਸੇਵਾ ਕਰਨਗੇ।
ਸ੍ਰੀ ਅੰਮ੍ਰਿਤਸਰ ਆਦਿ ਸਥਾਨ,
ਸ੍ਰੀ ਅੰਮ੍ਰਿਤਸਰ ਸਾਹਿਬ ਆਦਿਕ ਹੋਰ ਜਿਤਨੇ ਵੀ ਗੁਰੂ ਧਾਮ ਗੁਰ ਅਸਥਾਨ ਹਨ,
ਟਿਕੇ ਮਸੰਦ ਮਹਾਨ,
ਉੱਥੇ ਮਸੰਦ ਟਿਕੇ ਹੋਏ ਨੇ, ਸਿੱਖ ਉਹਨਾਂ ਸਥਾਨਾਂ ਦੀ ਸੇਵਾ ਕਰ ਰਹੇ ਨੇ।
ਸਰਬ ਧਰਮ ਇਹ ਅਰਪਣ ਕਰੇ,
ਉੱਥੋਂ ਦੀ ਜਿਤਨੀ ਆਮਦਨ ਹੈ, ਉੱਥੋਂ ਦੀ ਜਿਤਨੀ ਮਾਇਆ ਆਦਿ ਕੈਦ ਸੰਬੰਧ ਦੀ, ਉਹ ਸਾਰੀ ਤੁਹਾਡੇ ਕੋਲ ਲਿਆ ਕੇ ਅਰਪਣ ਕਰਿਆ ਕਰਨਗੇ।
ਥਲ ਮੈਂ ਥਿਰਤਾ ਧਰੇ,
ਸਾਰੇ ਆਪੋ ਆਪਣੀਆਂ ਥਾਵਾਂ ਤੇ ਥਿਰ ਹੋ ਕੇ ਪੱਕੇ ਹੋ ਕੇ ਰਹਿਣਗੇ।
ਤੁਮ ਥਿਰ ਹੋਵਨ ਤੇ ਇਸ ਦੇਸ਼,
ਸੁੰਦਰੀ ਜੀ ਜੇ ਤੁਸੀਂ ਇੱਥੇ ਥਿਰ ਹੋਵੋਗੇ ਇਸ ਦੇਸ਼ ਦੇ ਵਿੱਚ, ਇੱਥੇ ਟਿਕਾਣਾ ਕਰੋਗੇ ਦਿੱਲੀ ਅੰਦਰ।
ਰੀਤ ਪ੍ਰਥਮ ਕੀ ਰਹਿ ਅਸ਼ੇਸ਼,
ਜਿਹੜੀ ਰੀਤ ਪਹਿਲਾਂ ਚੱਲਦੀ ਆ ਰਹੀ ਹੈ ਗੁਰੂ ਘਰਾਂ ਦੀ, ਉਹ ਅੱਗੇ ਵੀ ਉਸੇ ਤਰ੍ਹਾਂ ਚੱਲਦੀ ਰਹੇਗੀ।
ਦੇਣ ਲੈਣ ਜਾਂ ਗੁਰ ਕੀ ਕਾਰ,
ਜਿਵੇਂ ਹੁਣ ਤੱਕ ਗੁਰੂ ਘਰ ਦੇ ਦੇਣ ਲੈਣ ਦੇ ਕੰਮ ਹੁੰਦੇ ਰਹੇ ਨੇ, ਜੇ ਤੁਸੀਂ ਇੱਥੇ ਦਿੱਲੀ ਚ ਰਹੋਗੇ ਫਿਰ ਉਹ ਅੱਗੇ ਤੋਂ ਵੀ ਚੱਲਦੇ ਰਹਿਣਗੇ।
ਰਹਿ ਤਥਾਈ ਨਿਸ਼ਚੈ ਰਹਿ ਧਾਰ,
ਉਸੇ ਤਰ੍ਹਾਂ ਹੁੰਦੇ ਰਹਿਣਗੇ ਸਾਰੇ ਕਾਰਜ ਜਿਵੇਂ ਤੱਕ ਹੁਣ ਤਾਂ ਹੀ ਹੁੰਦੇ ਆਏ ਹਨ।
ਧੂਰ ਧੂਲਰ ਜਗਤ ਤਮਾਸ਼ਾ, ਸਥਿਰਤਾ ਕੋ ਕਿਆ ਪਰਵਾਸਾ।
ਜਿਵੇਂ ਧੂੰਆਂ ਹੁੰਦਾ ਨਾ, ਧੂੰਆਂ ਉਹ ਧੂੰਆਂ ਸਥਿਰ ਨਹੀਂ ਹੁੰਦਾ, ਇਸੇ ਤਰ੍ਹਾਂ ਸੁੰਦਰੀ ਜੀ ਇਹੋ ਜਗਤ ਧੂਏ ਕਾ ਪਹਾੜ, ਇਹ ਜਗਤ ਧੂਏ ਦਾ ਪਹਾੜ ਹੈ, ਧੂਏ ਦੇ ਪਹਾੜ ਵਾਂਗੂ ਇਹ ਜਗਤ ਦਾ ਤਮਾਸ਼ਾ ਹੈ, ਇਸ ਦੀ ਸਥਿਰਤਾ ਦਾ ਕੀ ਭਰੋਸਾ ਰੱਖਣਾ। ਕਦੇ ਧੂਏ ਨੂੰ ਆਪਾਂ ਆਕਾਸ਼ ਵਿਚ ਚੜਦਾ ਉਹਦੇ ਪਹਾੜ ਬਣ ਜਾਂਦੇ ਨੇ, ਧੂਏ ਦਾ ਬੜਾ ਕੁਝ ਬਣ ਜਾਂਦਾ, ਪਰ ਉਹ ਸਦਾ ਲਈ ਪੱਕਾ ਤਾਂ ਨਹੀਂ ਹੁੰਦਾ, ਮਾੜਾ ਜਿਹਾ ਹਵਾ ਦਾ ਝੋਕਾ ਆਉਂਦਾ ਤੇ ਖਿੰਡ ਜਾਂਦਾ। ਇਸੇ ਤਰ੍ਹਾਂ ਇਸ ਜਗਤ ਦਾ ਤਮਾਸ਼ਾ ਹੈ, ਇਹਦੀ ਸਥਿਰਤਾ ਵਾਸਤੇ ਆਪਣੇ ਮਨ ਚ ਕੀ ਪਰਿਭਾਸ਼ਾ ਰੱਖਣਾ।
ਸਮੁੰਦਰ ਆਓ ਚਲਿਓ ਨਿਤ ਜਾਤ,
ਕਦੇ ਦਰਿਆ ਚੱਲਦਾ ਵੇਖਿਆ ਸੁੰਦਰੀ ਜੀ, ਦਰਿਆ ਚੱਲਦਾ ਜਾ ਰਿਹਾ, ਪਾਣੀ ਪਹਿਲਾਂ ਪਿਛਲਾ ਜਿਹੜਾ ਆਉਂਦਾ ਅੱਗੇ ਲੰਘ ਜਾਂਦਾ, ਜਿੰਨਾ ਅੱਗੇ ਚੱਲਿਆ ਜਾਂਦਾ ਉਹਨਾਂ ਪਿੱਛੋਂ ਹੋਰ ਆ ਜਾਂਦਾ, ਏਦਾਂ ਹੀ ਇਹ ਜਗਤ ਦਾ ਦਰਿਆ ਦੇ ਸਮਾਨ ਪਸਾਰਾ ਹੈ।
ਭਰਿਓ ਰਹੇ ਇੱਕ ਸਮ ਦਿਖ ਰਾਤ,
ਉਸੇ ਤਰ੍ਹਾਂ ਭਰਿਆ ਰਿਹਾ ਇੱਕ ਸਮਾਨ ਦਿਖਦਾ, ਜਿੰਨਾ ਪਾਣੀ ਅੱਗੇ ਲੰਘ ਜਾਂਦਾ ਉਹਨਾਂ ਪਿੱਛੋਂ ਹੋਰ ਆ ਜਾਂਦਾ, ਇਸੇ ਤਰ੍ਹਾਂ ਇਹ ਜਗਤ ਦੀ ਖੇਡ ਹੈ, ਜਿੰਨੇ ਜੀਵ ਜਾਂਦੇ ਨੇ ਉਹਨੇ ਪਿੱਛੋਂ ਹੋਰ ਆ ਜਾਂਦੇ ਨੇ। ਇਹ ਜਗਤ ਭਰੇ ਦਾ ਭਰਿਆ ਹੀ ਨਜ਼ਰ ਆਉਂਦਾ ਹੈ, ਪਰ ਇਹਦੇ ਵਿੱਚੋਂ ਜਿਤਨੇ ਨੇ ਉਹ ਅੱਗੇ ਨੂੰ ਚਲੇ ਜਾਂਦੇ ਨੇ, ਪਿੱਛੋਂ ਹੋਰ ਆ ਜਾਂਦੇ ਨੇ। ਇਸੇ ਤਰ੍ਹਾਂ ਇਹ ਜਗਤ ਦੀ ਖੇਡ ਆਦਿ ਕਾਲ ਤੋਂ ਮੁੱਢ ਤੋਂ ਚੱਲਦੀ ਆ ਰਹੀ ਹੈ।
ਇਤਿਹਾਸਕ ਪ੍ਰਭ ਸਮਝਾਏ,
ਇਤਿਹਾਸਕ ਬਚਨ ਕਹਿ ਕੇ ਸਤਿਗੁਰਾਂ ਨੇ ਮਾਤਾ ਸੁੰਦਰੀ ਜੀ ਨੂੰ ਬਹੁਤ ਸਮਝਾਇਆ।
ਭਰੇ ਬਿਲੋਚਨ ਅਸ਼ਰੂ ਗਿਰਾਏ,
ਮਾਤਾ ਜੀ ਦੇ ਨੇਤਰ ਭਰੇ ਹੋਏ, ਮਾਤਾ ਜੀ ਦੀਆਂ ਅੱਖਾਂ ਫਿਰ ਵੀ ਵਿਰਾਗ ਨਾਲ ਭਰੀਆਂ ਹੋਈਆਂ ਔਰ ਨੇਤਰਾਂ ਵਿੱਚੋਂ ਅਸ਼ਰੂ ਵਹਿ ਰਹੇ ਹਨ।
ਸ੍ਰੀ ਗੁਰੂ ਸੰਗ ਸਿੱਖ ਸੁਨਿਆਰਾ,
ਮਾਤਾ ਜੀ ਇੱਕ ਸਿੱਖ ਸੀ ਜਿਹੜਾ ਸਤਿਗੁਰੂ ਕਲਗੀਧਰ ਜੀ ਦੇ ਨਾਲ ਰਹਿੰਦਾ ਸੀ, ਇਹਦੀ ਜਿਹੜੀ ਜਾਤੀ ਸੀ ਉਹ ਸੁਨਿਆਰਾ ਸੀ, ਇਹ ਮਹਾਰਾਜ ਜੀ ਦੇ ਨਾਲ ਰਹਿੰਦਾ ਸੀ।
ਰਿਓ ਪੁੱਤਰ ਜਾਚਤ ਬੋਬਾਰਾ,
ਉਹ ਜਿਹੜਾ ਸੁਨਿਆਰਾ ਸਿੱਖ ਸੀ ਇਹ ਮਹਾਰਾਜ ਜੀ ਦੇ ਕੋਲੋਂ ਕਈ ਵਾਰ ਪੁੱਤਰ ਦੀ ਮੰਗ ਕਰਦਾ ਸੀ, ਕਈ ਵਾਰ ਮਹਾਰਾਜ ਜੀ ਨੂੰ ਕਹਿੰਦਾ ਸੀ ਮਹਾਰਾਜ ਮੈਨੂੰ ਪੁੱਤਰ ਦੀ ਦਾਤ ਦਿਓ।
ਕੀਤਕ ਸਮੇਂ ਬਿਤਾਵਤ ਭਇਓ,
ਇਸੇ ਤਰ੍ਹਾਂ ਕੁਝ ਸਮਾਂ ਜਦੋਂ ਬਤੀਤ ਹੋ ਗਿਆ,
ਇੱਕ ਦਿਨ ਸੰਗ ਪ੍ਰਭੂ ਕੇ ਗਇਓ,
ਇੱਕ ਦਿਨ ਕਿਤੇ ਇਹ ਸੁਨਿਆਰਾ ਸਿੱਖ ਸਤਿਗੁਰਾਂ ਦੇ ਨਾਲ ਗਿਆ।
ਤ੍ਰਿਆ ਵੈਰ ਇੱਕ ਬਾਰਕ ਗੇਰਾ, ਗਮਨਤ ਪੰਥ ਗੁਰੂ ਤਬ ਹੇਰਾ।
ਕੀ ਹੋਇਆ ਕਿ ਸਤਿਗੁਰੂ ਜੀ ਬਾਹਰ ਨੂੰ ਗਏ ਜੰਗਲ ਵਾਲੇ ਪਾਸੇ ਨੂੰ, ਤੇ ਇੱਕ ਔਰਤ ਇੱਕ ਬੱਚੇ ਨੂੰ ਜਨਮ ਦੇ ਕੇ ਉੱਥੇ ਉਹਨੂੰ ਛੱਡ ਕੇ ਚਲੀ ਗਈ, ਬੱਚਾ ਉੱਥੇ ਪਿਆ ਰਿਹਾ, ਮਾਂ ਉਹਦੀ ਚਲੀ ਗਈ। ਕਲਗੀਧਰ ਜੀ ਨੇ ਉਹ ਬੱਚਾ ਵੇਖਿਆ, ਕਿਲਕਾਰੀਆਂ ਮਾਰਦਾ ਸੁਣਿਆ,
ਸੁਨਿਆਰੇ ਸਨ ਫੁਰ ਮਾਇਓ,
ਮਹਾਰਾਜ ਜੀ ਨੇ ਉਹ ਸੁਨਿਆਰਾ ਜਿਹੜਾ ਪੁੱਤਰ ਮੰਗਦਾ ਸੀ ਉਹਨੂੰ ਮਹਾਰਾਜ ਜੀ ਬੋਲੇ ਕਹਿਣ ਲੱਗੇ
ਜਾਚਤ ਪੁੱਤਰ ਅਚਾਨਕ ਪਾਇਓ।
ਮਹਾਰਾਜ ਜੀ ਕਹਿੰਦੇ ਲੈ ਬਈ ਸਿੱਖਾ ਤੂੰ ਰੋਜ ਪੁੱਤਰ ਮੰਗਦਾ ਸੀ ਪੁੱਤਰ ਦੇ ਦਿਓ, ਆ ਲੈ ਅੱਜ ਅਚਾਨਕ ਅਚਨ ਚੇਤ ਤੈਨੂੰ ਪੁੱਤਰ ਦੀ ਪ੍ਰਾਪਤੀ ਹੋ ਗਈ ਹੈ।
ਪਰਤਪਾਰੋ ਕਰ ਪਿਆਰ ਦੁਲਾਰਾ,
ਲੈ ਉਹ ਇਹਨੂੰ ਚੁੱਕ ਕੇ ਇਹਨੂੰ ਪਾਲੋ, ਇਹਦੀ ਪ੍ਰਤਪਾਲਣਾ ਕਰੋ, ਇਹਨੂੰ ਪਿਆਰ ਕਰਕੇ ਦੁਲਾਰੋ।
ਹੋਰ ਕਾਮਨਾ ਪੁਰਬ ਉਦਾਰਾ,
ਲੈ ਤੇਰੀ ਕਾਮਨਾ ਪੂਰੀ ਹੋ ਗਈ ਹੈ ਪੁੱਤਰ ਦੀ, ਆ ਇੱਛਾ ਤੇਰੀ ਪੂਰੀ ਕਰ ਦਿੱਤੀ ਹੈ।
ਸੁਣ ਕੇ ਸਿੱਖ ਕਰ ਜੋਰਤ ਕਹਿਓ।
ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ ਸੁਣ ਕੇ ਉਹ ਸਿੱਖ ਹੱਥ ਜੋੜ ਕੇ ਬੋਲਿਆ, ਕਹਿਣ ਲੱਗਾ
ਪਾਰਨ ਕਾਰਨ ਮੈਂ ਲਿਓ।
ਕਹਿਣ ਲੱਗਾ ਸਤਿਗੁਰੂ ਜੀ ਕੱਲਾ ਪਾਲਣ ਵਾਸਤੇ ਨੀ ਮੈਂ ਮੰਗਦਾ ਪੁੱਤਰ, ਕਿ ਮੈਂ ਕੇਵਲ ਉਹਦੀ ਪਾਲਣਾ ਕਰਾਂ।
ਕੋ ਤ੍ਰਿਆ ਸਥਨ ਸੁਦੁਗ ਦਾ ਦੇ ਤੂੰ ਇਹ ਬੱਚਾ ਅਨਿਆ ਚਲੇ।
ਮਹਾਰਾਜ ਇਹਨੂੰ ਪਾਲਾਂਗਾ ਕਿਵੇਂ, ਇਹ ਬੱਚਾ ਹੈ, ਹੁਣ ਕਿਹੜੀ ਮਾਂ ਇਹਨੂੰ ਆਪਣਾ ਦੁੱਧ ਪਿਲਾਏਗੀ, ਕਿਸ ਮਾਂ ਦੇ ਅਸਥਨਾ ਤੋਂ ਇਹ ਦੁੱਧ ਪੀਵੇਗਾ ਤੇ ਇਹਦੀ ਪਰਵਰਿਸ਼ ਹੋਵੇਗੀ, ਇਹਦੀ ਪਾਲਣਾ ਹੋਵੇਗੀ।
ਜਾਂ ਕੋ ਯਤਨ ਕਰੋ ਫੁਰਮਾਵਨ,
ਇਹਦਾ ਦੱਸੋ ਮੈਂ ਕੀ ਯਤਨ ਕਰਾਂ, ਇਸ ਨੂੰ ਕਿਸ ਮਾਂ ਦਾ ਦੁੱਧ ਪਿਲਾਵਾਂ, ਇਹ ਕਿਹੜੀ ਮਾਂ ਦਾ ਦੁੱਧ ਪੀ ਕੇ ਜੀਵਤ ਰਹੇਗਾ।
ਜਾਂ ਕੋ ਯਤਨ ਕਰੋ ਫੁਰਮਾਵਨ,
ਇਹਦੇ ਵਾਸਤੇ ਕੋਈ ਯਤਨ ਕਰੋ ਮਹਾਰਾਜ ਜੀ ਫੁਰਮਾਵੋ।
ਸੁਣ ਬੇਨਤੀ ਬੋਲੇ ਜਸ ਪਾਵਨ,
ਇਹ ਸੁਣ ਕੇ ਮਹਾਰਾਜ ਗੁਰੂ ਕਲਗੀਧਰ ਜੀ ਬੋਲੇ
ਜਲ ਕੋ ਵਾਹਿਗੁਰੂ ਕਹਿ ਲੀਜੈ ਨੀਤਰੀਆ ਸਤਨ ਪਖਾਰਨ ਕੀ ਜੈ।
ਮਹਾਰਾਜ ਜੀ ਕਹਿਣ ਲੱਗੇ ਭਾਈ ਸਿੱਖਾ ਜਲ ਲੈ ਲਈ ਤੇ ਜਲ ਲੈ ਕੇ ਆਪਣੀ ਇਸਤਰੀ ਦੇ ਜੋ ਅਸਥਨ ਹਨ ਉਹਨਾਂ ਨੂੰ ਜਲ ਦੇ ਨਾਲ ਵਾਹਿਗੁਰੂ ਕਹਿ ਕੇ ਇਸ਼ਨਾਨ ਕਰਾਵੀ।
ਬਾਲਕ ਜਬ ਉਛੰਗ ਮੈਂ ਪਾਏ,
ਜਦੋਂ ਇਹ ਬਾਲਕ ਤੂੰ ਆਪਣੀ ਇਸਤਰੀ ਦੀ ਗੋਦ ਵਿੱਚ ਪਾਵੇਂਗਾ,
ਦੁਗਧ ਕੁਚਨ ਮੈਂ ਤੈ ਹੋਏ ਜਾਏ,
ਉਸੇ ਵਕਤ ਅਸਥਨਾ ਦੇ ਵਿੱਚ ਦੁੱਧ ਆ ਜਾਏਗਾ, ਇਹ ਅਸੀਂ ਬਚਨ ਕਰਦੇ ਹਾਂ।
ਤਿਸਤੇ ਪਾਰਨ ਸਿਸ ਮੈਂ ਪਾਵੈ,
ਉਸੇ ਤੇਰੀ ਇਸਤਰੀ ਘਰ ਵਾਲੀ ਦੇ ਦੁੱਧ ਦੇ ਨਾਲ ਇਸ ਬੱਚੇ ਦੀ ਪਰਵਰਿਸ਼ ਕਰ, ਇਸ ਬੱਚੇ ਦੀ ਪਾਲਣਾ ਕਰ।
ਸੰਸੈਬਡ ਹੋਏ ਜਾਵੇ,
ਬਿਨ ਸੰਸੇ ਨਿਰਸੰਸੇ ਇਸੇ ਤਰ੍ਹਾਂ ਹੋਵੇਗਾ।
ਮਾਨ ਬਾਕ ਸਤਿਗੁਰ ਕੋ ਤਾਹੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਬਚਨ ਇਹਨੇ ਸੱਚ ਕਰਕੇ ਮੰਨਿਆ ਹੈ।
ਯੋ ਉਠਾਏ ਹੱਥ ਜੁਗ ਮਾਏ,
ਦੋਨਾਂ ਹੱਥਾਂ ਵਿੱਚ ਉਹ ਬਾਲਕ ਉਹ ਬੱਚਾ ਇਸਨੇ ਚੁੱਕ ਲਿਆ।
ਜਲ ਤੇ ਭਲੇ ਕਰਾਏ ਇਸ਼ਨਾਨ,
ਇਹਨੇ ਜਾ ਕੇ ਪਹਿਲਾਂ ਉਸ ਬੱਚੇ ਨੂੰ ਇਸ਼ਨਾਨ ਪਾਨ ਕਰਵਾਇਆ ਜਲ ਨਾਲ।
ਨਿਜ ਦਾਰਾ ਕੋ ਦੀਨਸ ਆਨ,
ਲਿਆ ਕੇ ਆਪਣੀ ਘਰ ਵਾਲੀ ਨੂੰ ਉਹ ਬੱਚਾ ਉਹ ਬਾਲਕ ਲਿਆ ਕੇ ਦਿੱਤਾ।
ਗੁਰ ਕੋ ਵਾਕ ਸੁਨਾਵਨ ਕੀਓ,
ਮਹਾਰਾਜ ਗੁਰੂ ਕਲਗੀਧਰ ਨੇ ਜੋ ਬਚਨ ਕਹੇ ਸਨ ਉਹ ਬਚਨ ਜਾ ਕੇ ਨੇ ਆਪਣੀ ਘਰ ਵਾਲੀ ਨੂੰ ਸੁਣਾਏ ਹਨ।
ਸਿੱਖ ਨੇ ਹਰਖ ਧਾਰ ਹੋਰ ਲੀਓ,
ਔਰ ਸਿੱਖ ਨੇ ਬੜੇ ਹਰਖ ਨਾਲ ਬੜੀ ਖੁਸ਼ੀ ਦੇ ਨਾਲ ਉਹ ਬਾਲਕ ਆਪਣੀ ਝੋਲੀ ਵਿੱਚ ਲਿਆ, ਸਿੱਖਣੀ ਨੇ ਝੋਲੀ ਵਿੱਚ ਲਿਆ ਹੈ।
ਸੋ ਬਿਦ ਕਰੇ ਸਥਨ ਪੈ ਆਵਾ,
ਜਿਸ ਵਿਧੀ ਤਰੀਕਾ ਮਹਾਰਾਜ ਗੁਰੂ ਕਲਗੀਧਰ ਜੀ ਨੇ ਜਿਵੇਂ ਦੱਸਿਆ ਸੀ ਉਹ ਵਿਧੀ ਇਹਨੇ ਕੀਤੀ, ਮਹਾਰਾਜ ਜੀ ਦੀ ਇਹੋ ਜਿਹੀ ਕਲਾ ਵਰਤੀ ਕੇ ਦੀ ਇਸਤਰੀ ਦੇ ਅਸਥਨਾ ਦੇ ਵਿੱਚ ਉਸੇ ਵਕਤ ਦੁੱਧ ਆ ਗਿਆ।
ਸਹਿਤ ਸੁਨੇਹ ਸੁਨੰਦਨ ਪਿਆਵਾ,
ਔਰ ਬੜੇ ਭਾਰੀ ਸਨੇਹ ਨਾਲ ਇਸਨੇ ਉਸ ਬਾਲਕ ਨੂੰ ਉਸ ਬੱਚੇ ਨੂੰ ਆਪਣਾ ਦੁੱਧ ਪਿਲਾਇਆ ਹੈ।
ਜੀਅਤ ਰਹੋ ਬਾਲਕ ਪ੍ਰਿਤ ਪਾਰੇ,
ਇਸ ਤਰ੍ਹਾਂ ਉਹ ਬੱਚਾ ਜਿਉਂਦਾ ਰਿਹਾ ਤੇ ਉਸ ਬੱਚੇ ਦੀ ਪਾਲਣਾ ਕੀਤੀ, ਉਸ ਦੀ ਪਰਵਰਿਸ਼ ਕੀਤੀ।
ਦੰਪਤੀ ਆਪਣੋ ਪੁੱਤਰ ਵਿਚਾਰਿਓ,
ਇਹਨਾਂ ਦੋਵਾਂ ਨੇ ਉਸ ਨੂੰ ਆਪਣਾ ਪੁੱਤਰ ਹੀ ਜਾਣਿਆ, ਆਖਿਆ ਇਹ ਸਾਡਾ ਹੀ ਪੁੱਤਰ ਹੈ।
ਪੰਜ ਬਰਸ ਕੋ ਇਸ ਜਮੈ ਗੁਰਮੈਲਾ ਇੱਕ ਸੁੰਦਰੀ ਤਮੈ,
ਬੱਚਾ ਹੌਲੇ ਹੌਲੇ ਵੱਡਾ ਹੁੰਦਾ 5 ਸਾਲਾਂ ਦਾ ਹੋ ਗਿਆ। ਇਹ ਗੱਲ ਆਨੰਦਪੁਰ ਸਾਹਿਬ ਦੇ ਇਲਾਕੇ ਦੀ ਸੀ ਤੇ ਉਹ ਨਾਲ ਨਾਲ ਹੀ ਚੱਲਦੇ ਆ ਰਹੇ ਸਨ, ਦਿੱਲੀ ਆ ਗਏ ਨੇ ਤੇ ਉਹ ਜਦੋਂ ਦਿੱਲੀ ਪਹੁੰਚੇ ਤੇ ਇੱਥੇ ਆਉਂਦਿਆਂ ਤੱਕ ਉਸ ਬੱਚੇ ਦੀ ਉਮਰ 5 ਸਾਲ ਦੀ ਹੋ ਚੁੱਕੀ ਸੀ ਤੇ ਇੱਕ ਦਿਨ ਮਾਤਾ ਸੁੰਦਰੀ ਜੀ ਨੇ ਉਸ ਬੱਚੇ ਨੂੰ ਵੇਖਿਆ ਕਿ ਜਦੋਂ 5 ਵਰਿਆਂ ਦਾ ਹੋਇਆ,
ਸ਼੍ਰੀ ਅਜੀਤ ਸਿੰਘ ਸੁਤੇ ਅਨੁਹਾਰਾ,
ਜਦੋਂ ਵੇਖਿਆ ਤੇ ਮਾਤਾ ਜੀ ਦੀ ਵੇਖ ਕੇ ਹੱਦ ਹੈਰਾਨੀ ਦੀ ਹੱਦ ਨਾ ਰਹੀ ਕਿ ਉਹ ਜਿਹੜਾ ਬੱਚਾ ਸੀ ਨਾ ਇਨ ਬਿਨ ਉਹਦੇ ਨੈਣ ਨਕਸ਼ ਦਾ ਰੂਪ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵਰਗਾ ਸੀ, ਚਿਹਰਾ ਮੁਹਰਾ ਐਨ ਬਾਬਾ ਅਜੀਤ ਸਿੰਘ ਜੀ ਵਰਗਾ। ਮਾਤਾ ਸੁੰਦਰੀ ਜੀ ਦੇ ਸਪੁੱਤਰ ਸਨ ਬਾਬਾ ਅਜੀਤ ਸਿੰਘ ਜੀ। ਤੋ ਇਸ ਕਰਕੇ ਮਾਤਾ ਜੀ ਨੂੰ ਯਾਦ ਸੀ ਵੀ ਛੋਟੇ ਹੁੰਦਿਆਂ ਸਾਡੇ ਸਾਹਿਬਜ਼ਾਦੇ ਕਿਸ ਤਰ੍ਹਾਂ ਦੇ, 5 ਸਾਲ ਦੀ ਉਮਰ 'ਚ ਉਹਨਾਂ ਦਾ ਚਿਹਰਾ ਮੋਹਰਾ ਕਿਸ ਤਰ੍ਹਾਂ ਦਾ ਸੀ। ਤੇ ਉਹ ਬਾਲਕ ਇਨ ਮਿਨ ਉਸੇ ਤਰ੍ਹਾਂ ਦਾ ਚਿਹਰਾ, ਉਸੇ ਤਰ੍ਹਾਂ ਦਾ ਰੂਪ, ਉਸੇ ਤਰ੍ਹਾਂ ਦੇ ਨੈਣ ਨਕਸ਼ ਜਿਵੇਂ ਬਾਬਾ ਅਜੀਤ ਸਿੰਘ ਜੀ ਦੇ ਸਨ ਉਸੇ ਤਰ੍ਹਾਂ ਦੇ ਹਨ।
ਬਾਲ ਬਾਲ ਕਰ ਪ੍ਰੇਮ ਨਿਆਰਾ।
ਮਾਤਾ ਸੁੰਦਰੀ ਜੀ ਨੇ ਬੜਾ ਪ੍ਰੇਮ ਕੀਤਾ ਉਸ ਬੱਚੇ ਨਾਲ, ਇਹ ਜਾਣ ਕੇ ਵੀ ਮੇਰਾ ਪੁੱਤਰ ਅਜੀਤ ਸਿੰਘ ਵੀ ਇਹੋ ਜਿਹਾ ਸੀ, ਉਹਦਾ ਰੂਪ ਵੀ ਇਹੋ ਜਿਹਾ ਸੀ। ਇਹ ਜਾਣ ਕੇ ਮਾਤਾ ਨੇ ਬਾਰ ਬਾਰ ਉਸ ਬੱਚੇ ਨਾਲ ਬੜਾ ਪਿਆਰ ਕੀਤਾ, ਪ੍ਰੇਮ ਕੀਤਾ।
ਦਿੱਲੀ ਵਿਖੇ ਰਹੋ ਜਬ ਕਹਿਓ ਹਿਰਦੈ ਸੁੰਦਰੀ ਤਬ ਇਮ ਚਯੋ।
ਕਲਗੀਧਰ ਜੀ ਨੇ ਜਿਸ ਵਕਤ ਮਾਤਾ ਸੁੰਦਰੀ ਜੀ ਨੂੰ ਕਿਹਾ ਵੀ ਤੁਸੀਂ ਦਿੱਲੀ ਰਹੋ, ਅਸੀਂ ਹੁਣ ਇੱਥੋਂ ਦੱਖਣ ਨੂੰ ਜਾਣਾ ਤੇ ਤੁਸੀਂ ਇੱਥੇ ਦਿੱਲੀ ਵਿੱਚ ਰਹਿ ਕੇ ਸਿੱਖਾਂ ਦੀ ਅਗਵਾਈ ਕਰੋ, ਪੰਥ ਦੀ ਅਗਵਾਈ ਕਰੋ। ਤੇ ਮਹਾਰਾਜ ਜੀ ਨੇ ਜਦੋਂ ਇਹ ਬਚਨ ਮਾਤਾ ਸੁੰਦਰੀ ਜੀ ਨੂੰ ਕਹੇ ਸਨ,
ਹਿਰਦੈ ਸੁੰਦਰੀ ਤਬ ਇਮ ਚਯੋ,
ਮਾਤਾ ਸੁੰਦਰੀ ਨੇ ਉਸ ਵੇਲੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਕੀਤੀ,
ਕਹਿਤ ਕੰਤ ਸਨ ਜੋਰ ਹੱਥ ਤਜਿਓ ਚੈਤ ਜੇਸ ਪੁਰ ਨਾਥ।
ਸਤਿਗੁਰੂ ਜੀ ਨੂੰ ਮਾਤਾ ਸੁੰਦਰੀ ਜੀ ਹੱਥ ਜੋੜ ਕੇ ਕਹਿਣ ਲੱਗੇ, ਹੇ ਕਲਗੀਧਰ ਸਵਾਮੀ ਜੀ, ਤੁਹਾਡਾ ਬਚਨ ਮੇਰੇ ਸਿਰ ਮੱਥੇ ਹੈ, ਇਸਤਰੀ ਦਾ ਧਰਮ ਹੀ ਹੈ ਆਪਣੇ ਪਤੀ ਦੀ ਆਗਿਆ ਚ ਚੱਲਣਾ। ਮਹਾਰਾਜ ਜੇ ਤੁਸੀਂ ਮੈਨੂੰ ਇਸ ਨਗਰ ਦਿੱਲੀ ਵਿੱਚ ਛੱਡ ਕੇ ਜਾਣਾ ਚਾਹੁੰਦੇ ਹੋ,
ਮਮ ਸੁਤ ਕੀ ਸਿਸ ਅਨਹਾਰਾ।
ਮਹਾਰਾਜ ਜਿਹੋ ਜਿਹਾ ਮੇਰਾ ਪੁੱਤਰ ਸੀ ਨਾ ਬਾਬਾ ਅਜੀਤ ਸਿੰਘ ਜੀ, ਉਸੇ ਤਰ੍ਹਾਂ ਦਾ ਚਿਹਰਾ ਮੋਹਰਾ, ਉਸੇ ਤਰ੍ਹਾਂ ਦੇ ਨੈਣ ਨਕਸ਼ ਆ ਸੁਨਿਆਰੇ ਸਿੱਖ ਦੇ ਪੁੱਤਰ ਦੇ ਹਨ।
ਦਿਓ ਅਬੈ ਕਰਹੁ ਪ੍ਰਤਪਾਰਾ।
ਤੁਸੀਂ ਜਾਣਾ ਹੀ ਹੈ ਤੇ ਕਿਰਪਾ ਕਰਕੇ ਉਹ ਜਿਹੜਾ ਬੱਚਾ ਹੈ, ਇਸ ਵੇਲੇ 5 ਸਾਲਾਂ ਦਾ ਹੋ ਚੁੱਕਾ ਹੈ, ਸੁਨਿਆਰੇ ਦਾ ਬੱਚਾ ਹੈ, ਇਹ ਮਹਾਰਾਜ ਮੈਨੂੰ ਦੇ ਦਿਓ, ਮੈਂ ਇਹਨੂੰ ਆਪਣਾ ਪੁੱਤਰ ਬਣਾ ਕੇ ਪਾਲ ਲਵਾਂ।
ਸੁਤ ਸੰਪਾਦਕ ਕਰ ਮੈਂ ਰਾਖੂ,
ਮੈਂ ਪੁੱਤਰ ਵਾਂਗੂ ਇਸ ਦੀ ਪਾਲਣਾ ਕਰਾਂਗੀ, ਇਹਨੂੰ ਪਾਲਕ ਪੁੱਤਰ ਬਣਾਵਾਂਗੀ। ਮੇਰਾ ਮਨ ਵੀ ਪਰਚਿਆ ਰਹੇਗਾ ਵੀ ਚਲੋ ਮੇਰਾ ਪੁੱਤਰ ਹੈ, ਮੇਰਾ ਮਨ ਵੀ ਇਸ ਪਾਸੇ ਲੱਗਾ ਰਹੇਗਾ।
ਮਨ ਪਰਚਾ ਮਨੇ ਤੇ ਅਬ ਲਾਖੋ।
ਮਹਾਰਾਜ ਮੈਂ ਇਸ ਤਰ੍ਹਾਂ ਆਪਣਾ ਮਨ ਪਰਚਾਣਾ ਚਾਹੁੰਦੀ ਹਾਂ, ਕਿਰਪਾ ਕਰੋ ਗਰੀਬ ਨਵਾਜ, ਇਹ ਬੱਚਾ ਮੇਰੀ ਝੋਲੀ ਵਿੱਚ ਪਾ ਦਿਓ, ਇਹ ਬੱਚਾ ਮੈਂ ਆਪਣੇ ਕੋਲ ਰੱਖ ਕੇ ਇਹਦੀ ਪਾਲਣਾ ਕਰਾਂ।
ਜੋ ਆਏ ਸ੍ਰੀ ਮੁਖ ਤੇ ਜਮੈ।
ਗਰੀਬ ਨਵਾਜ ਤੁਸੀਂ ਆਗਿਆ ਕਰੋਗੇ ਤਾਂ ਮੈਂ ਇਹ ਬਚਨ ਆਪ ਜੀ ਦੀ ਆਗਿਆ ਨੂੰ, ਆਪ ਜੀ ਦੀ ਆਗਿਆ ਲੈ ਕੇ ਕਰਨਾ ਚਾਹੁੰਦੀ ਹਾਂ, ਆਪ ਜੀ ਦੀ ਆਗਿਆ ਲੈ ਕੇ ਇਸ ਬੱਚੇ ਨੂੰ ਪਾਲਣਾ ਚਾਹੁੰਦੀ ਹਾਂ।
ਦੇਖਤ ਰਹੋ ਪਾਲਕ ਕਰ ਤਵੈ,
ਇਹਨੂੰ ਪਾਲ ਕੇ ਵੇਖਦੀ ਰਹਾਂਗੀ, ਇਹਨੂੰ ਵੇਖ ਵੇਖ ਕੇ ਮੈਨੂੰ ਆਪਣਾ ਪੁੱਤਰ ਅਜੀਤ ਸਿੰਘ ਚੇਤੇ ਆਵੇਗਾ, ਔਰ ਇਹਦੇ ਰੂਪ ਵਿੱਚ ਮੈਂ ਅਜੀਤ ਸਿੰਘ ਨੂੰ ਵੇਖ ਕੇ ਦੁਲਾਰ ਕਰਿਆ ਕਰਾਂਗੀ।
ਇਹ ਗੁਰ ਸੁਣ ਕੇ ਬਾਕ ਬਖਾਨਾ।
ਕਲਗੀਧਰ ਜੀ ਦੇ ਜਦੋਂ ਮਾਤਾ ਸੁੰਦਰੀ ਨੇ ਇਸ ਤਰ੍ਹਾਂ ਕਿਹਾ ਨਾ, ਸੁਣ ਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਇਸ ਪਾਰੇ ਜਬ ਹੋਏ ਮਹਾਨਾ।
ਮਹਾਰਾਜ ਜੀ ਕਹਿਣ ਲੱਗੇ, ਸੁੰਦਰੀ ਜੀ ਇਹਨੂੰ ਜੇ ਤੁਸੀਂ ਪਾਲੋਗੇ ਤੇ ਪਾਲ ਕੇ ਜਦੋਂ ਇਹ ਵੱਡਾ ਹੋਵੇਗਾ, ਜਿਵੇਂ ਜਿਵੇਂ ਇਹਨੂੰ ਪਾਲੋਗੇ, ਪਾਲ ਕੇ ਜਦੋਂ ਇਹ ਵੱਡਾ ਹੋਵੇਗਾ,
ਬਣੇ ਤੋਏ ਕੋ ਇਹ ਦੁਖਦਾਈ।
ਜੀ ਵੱਡਾ ਹੋ ਕੇ ਤੁਹਾਡੇ ਲਈ ਦੁਖਦਾਈ ਹੋਵੇਗਾ, ਜੇ ਤੁਸੀਂ ਇਹਨੂੰ ਪਾਲੋਗੇ ਵੀ ਪਾਲ ਕੇ ਵੱਡਾ ਕਰ ਲੋਗੇ, ਵੱਡਾ ਹੋ ਕੇ ਇਹ ਤੁਹਾਨੂੰ ਸੁੱਖ ਨਹੀਂ ਦੇਣ ਲੱਗਾ, ਇਹ ਤੁਹਾਡੇ ਲਈ ਦੁਖਦਾਈ ਹੋਵੇਗਾ।
ਖੋਜੈ ਤਬੈ ਹੈ ਕੋ ਨਾ ਸਾਈ।
ਉਦੋਂ ਤੁਸੀਂ ਲੱਭੋਗੇ ਕਿ ਤੁਹਾਡੀ ਸਹਾਇਤਾ ਕਰੇ ਕੋਈ, ਤੇ ਪਰ ਤੁਹਾਨੂੰ ਕੋਈ ਸਹਾਇਤਾ ਕਰਨ ਵਾਲਾ ਨਹੀਂ ਦਿਸਣਾ, ਤੁਹਾਡੀ ਕੋਈ ਮਦਦ ਕਰਨ ਵਾਲਾ ਤੁਹਾਨੂੰ ਨਜ਼ਰ ਨਹੀਂ ਆਉਣਾ ਉਸ ਵੇਲੇ ਜਦੋਂ ਇਹ ਦੁਖਦਾਈ ਹੋਵੇਗਾ।
ਜਾਂ ਤੇ ਇਵੇਂ ਹਰ ਖਾਏ
ਕਿ ਤੁਸੀਂ ਇਸੇ ਤਰ੍ਹਾਂ ਹੀ ਖੁਸ਼ ਰਹੋ, ਇਸੇ ਤਰ੍ਹਾਂ ਹੀ ਆਪਣੇ ਮਨ ਦੇ ਵਿੱਚ ਵਿਗਾਸ ਤੇ ਖੇੜਾ ਰੱਖੋ, ਇਹਦੀ ਪਾਲਣਾ ਦੇ ਚੱਕਰ ਚ ਨਾ ਪਵੋ।
ਪਠੋ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਖ ਪਾਏ।
ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੋ, ਜੇ ਤੁਸੀਂ ਸੁਖ ਪ੍ਰਾਪਤ ਕਰਨਾ ਸੁੰਦਰੀ ਜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੋ, ਗੁਰਬਾਣੀ ਦਾ ਅਭਿਆਸ ਕਰੋ।
ਪਠਨ ਸੁਣ ਮੈਂ ਦਿਵਸ ਬਿਤਾਵੋ।
ਆਪਣੇ ਦਿਨ ਜਿਹੜੇ ਤੁਹਾਡੇ ਜੀਵਨ ਦੇ ਹਨ ਉਹ ਗੁਰਬਾਣੀ ਨੂੰ ਪੜ੍ਹਦਿਆਂ, ਗੁਰਬਾਣੀ ਨੂੰ ਸੁਣਦਿਆਂ ਬਤੀਤ ਕਰੋ।
ਸਿਮਰਨ ਵਾਹਿਗੁਰੂ ਚਿੱਤ ਲਾਵੋ।
ਔਰ ਵਾਹਿਗੁਰੂ 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 ਜੋ ਸਿਮਰਨ ਹੈ, ਇਸ ਸਿਮਰਨ ਦੇ ਵਿੱਚ ਆਪਣਾ ਚਿੱਤ ਜੋੜੋ, ਸਿਮਰਨ ਦੇ ਵਿੱਚ ਆਪਣਾ ਮਨ ਲਾਓ, ਸਿਮਰਨ ਵਿੱਚ ਆਪਣੀ ਸੁਰਤ ਜੋੜੋ।
ਸੁਣ ਸੁੰਦਰੀ ਮਨ ਅਨ ਮਨ ਭਈ,
ਮਹਾਰਾਜ ਜੀ ਨੇ ਨਾ ਕਰ ਦਿੱਤੀ ਵੀ ਨਹੀਂ ਭਾਈ ਇਹਨੂੰ ਨਾ ਪਾਲ, ਤੋ ਸੁਣ ਕੇ ਮਾਤਾ ਸੁੰਦਰੀ ਜੀ ਦਾ ਮਨ ਅਨਮਨਾ ਜਿਹਾ ਹੋ ਗਿਆ। ਇੱਕ ਵਾਰ ਮਾਤਾ ਸੁੰਦਰੀ ਜੀ ਦਾ ਹਿਰਦਾ ਦੁਖੀ ਹੋਇਆ,
ਪਤੀ ਤੇ ਇਹਨਾਂ ਕੰਮ ਨਾ ਲਏ।
ਮਨ ਦੇ ਵਿੱਚ ਮਾਤਾ ਜੀ ਚਿੰਤਤ ਹੋ ਕੇ ਸੋਚਦੇ ਨੇ ਕਿ ਮੈਂ ਆਪਣੇ ਪਤੀ ਪਾਸੋਂ ਇਹ ਕਾਮਨਾ ਪੂਰੀ ਨਾ ਕਰਾ ਸਕੀ। ਮੇਰੀ ਕਾਮਨਾ ਸੀ ਵੀ ਇਹਨੂੰ ਮੈਂ ਆਪਣਾ ਬੱਚਾ ਬਣਾ ਕੇ ਪੁੱਤਰ ਵਾਂਗੂ ਪਾਲਦੀ, ਪਰ ਕਲਗੀਧਰ ਨੇ ਨਾ ਕਰ ਦਿੱਤੀ, ਇਨਕਾਰ ਕਰ ਦਿੱਤਾ, ਆਗਿਆ ਨਹੀਂ ਦਿੱਤੀ, ਇਸ ਕਰਕੇ ਮੇਰੀ ਕਾਮਨਾ ਪੂਰੀ ਨਹੀਂ ਹੋਈ।
ਕਦੋਂ ਹੋਏ ਕਿਆ ਕਰੇ ਬਖੇੜਾ।
ਮਾਤਾ ਜੀ ਸੋਚਦੇ ਨੇ ਮਨ ਵਿੱਚ ਵੱਡਾ ਹੋ ਕੇ ਇਹਨੇ ਭਲਾ ਕੀ ਬਖੇੜਾ ਕਰਨਾ, ਇਹਨੇ ਵੱਡਾ ਹੋ ਕੇ ਭਲਾ ਕਾਹਦਾ ਦੁੱਖ ਦੇਣਾ।
ਅਬ ਚਿੱਤ ਪਚੈ ਪਿਖੈ ਨਾ ਮੇਰਾ।
ਹੁਣ ਮੇਰਾ ਚਿੱਤ ਇਹਦੇ ਵਿੱਚ ਲੱਗਾ ਰਹਿਣਾ ਸੀ, ਜਦੋਂ ਵੱਡਾ ਹੋਏਗਾ ਉਦੋਂ ਵੇਖੀ ਜਾਏਗੀ। ਹਾਲੇ ਤਾਂ ਬੱਚਾ ਨਾ, ਹਾਲੇ ਤਾਂ ਕੁਝ ਸਮਾਂ ਇਹ ਬਾਲਕ ਹੈ, ਤੇ ਹੁਣ ਤਾਂ ਮੇਰਾ ਮਨ ਇਹਦੇ ਵਿੱਚ ਪਰਚਿਆ ਰਹਿੰਦਾ ਲੱਗਾ ਰਹਿੰਦਾ।
ਇਕਾਂਕੇ ਸਦਾ ਉਦਾਸ,
ਹੁਣ ਮੈਂ ਇਕਾਂਤ ਵਿੱਚ ਰਹਾਂਗੀ, ਕੱਲੀ ਰਹਾਂਗੀ, ਉਦਾਸ ਰਹਾਂਗੀ, ਇਹਦੇ ਆਸਰੇ ਮੇਰਾ ਮਨ ਲੱਗਿਆ ਰਹਿਣਾ ਸੀ, ਤੇ ਕੱਲੀ ਰਹਾਂਗੀ ਤੇ ਉਦਾਸ ਰਹਾਂਗੀ।
ਨੰਦਨ ਮੈਂ ਪਤੀ ਹੈ ਪਾਤ,
ਸੋਚ ਸੋਚ ਕੇ ਦੁਖੀ ਹੁੰਦੀ ਰਹਾਂਗੀ ਕਿ ਨਾ ਮੇਰਾ ਪਤੀ ਮੇਰੇ ਕੋਲ ਹੈ ਤੇ ਨਾ ਮੇਰਾ ਪੁੱਤਰ ਮੇਰੇ ਕੋਲ ਹੈ। ਇਹ ਸੋਚ ਸੋਚ ਕੇ ਮੇਰਾ ਹਿਰਦਾ ਦੁਖੀ ਹੁੰਦਾ ਰਹੇਗਾ।
ਇਤਕ ਚਿਰ ਮੈਂ ਬੋਰ ਬਖਾਨੇ।
ਇਸੇ ਤਰ੍ਹਾਂ ਕੁਝ ਸਮੇਂ ਬਾਅਦ ਫਿਰ ਮਾਤਾ ਸੁੰਦਰੀ ਜੀ ਬੋਲੇ,
ਦੁਖ ਆਤਰ ਕੀ ਬਿਨੈ ਨਾ ਮਾਨੇ।
ਬੇਨਤੀ ਕਰਦਿਆਂ ਕਹਿਣ ਲੱਗੇ ਕਿ ਮੈਂ ਬੜੀ ਦੁਖੀ ਹਾਂ ਕਲਗੀਧਰ ਜੀ, ਮੈਂ ਬੜੀ ਆਤੁਰ ਹਾਂ ਤੇ ਮੈਂ ਦੁਖੀ ਆਤੁਰ ਦੀ ਬੇਨਤੀ ਤੁਸੀਂ ਨਹੀਂ ਮੰਨੀ।
ਰਾਵਰ ਬਿਨਾਂ ਕਾਕੀ ਥੀ ਵੋ,
ਮਹਾਰਾਜ ਤੁਹਾਡੇ ਤੋਂ ਬਿਨਾਂ ਮੈਂ ਇੱਥੇ ਕੱਲੀ ਰਹਿ ਜਾਵਾਂਗੀ।
ਪਰਮ ਕਸ਼ਟ ਮੈਂ ਕਿਸ ਵਿਰ ਜੀਵੋ,
ਔਰ ਇਸ ਪਰਮ ਕਸ਼ਟ ਕਰਕੇ ਵੱਡੇ ਕਸ਼ਟ ਕਰਕੇ ਮੈਂ ਕਿਵੇਂ ਜੀਵਾਂਗੀ।
ਕਿਉਂ ਨਾ ਵਿਚਾਰ ਤੋ ਮਮ ਹਾਲ,
ਇਹ ਗਰੀਬ ਨਵਾਜ ਮੇਰੀ ਦਸ਼ਾ ਮੇਰਾ ਹਾਲ ਤੁਸੀਂ ਕਿਉਂ ਨਹੀਂ ਵਿਚਾਰਦੇ।
ਬਿਰਧ ਆਪ ਕੋ ਸਦਾ ਕਿਰਪਾਲ,
ਇਹ ਕਿਰਪਾਲੂ ਸਤਿਗੁਰੂ ਜੀ ਤੁਹਾਡਾ ਬਿਰਧ ਸਦਾ ਹੀ ਕਿਰਪਾਲ ਹੈ, ਤੁਸੀਂ ਸਦਾ ਹੀ ਕਿਰਪਾ ਦੇ ਘਰ ਵਿੱਚ ਆ ਕੇ ਕਿਰਪਾ ਵਰਤਾਉਂਦੇ ਹੋ। ਗਰੀਬ ਨਵਾਜ ਮੇਰੇ ਤੇ ਵੀ ਕਿਰਪਾ ਕਰੋ।
ਸੁਣ ਕਰ ਸਤਿਗੁਰ ਦੇ ਵਿਚਾਰਾ,
ਇਹ ਸੁਣ ਕੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਹਿਰਦੇ ਚ ਵਿਚਾਰ ਕੀਤੀ,
ਇਹ ਦੁਖ ਆਤਰ ਹੈ ਉਦਾਰਾ।
ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਸੁੰਦਰੀ ਜੀ ਇਸ ਵੇਲੇ ਦੁਖੀ ਹਨ, ਇਸ ਵੇਲੇ ਇਹਨਾਂ ਦਾ ਹਿਰਦਾ ਆਤੁਰ ਤੇ ਵਿਆਕੁਲ ਹੈ।
ਸਮਝਾਈ ਸਮਝਿਆ ਨਾ ਅਜਾਨੇ,
ਇਹਨੂੰ ਸਮਝਾ ਰਹੇ ਆ ਪਰ ਇਹ ਹਾਲੇ ਵੀ ਸਮਝ ਨਹੀਂ ਰਹੀ, ਕਿਉਂਕਿ ਮਨ ਦੇ ਵਿੱਚ ਇਹਦੇ ਡਾਢਾ ਭਾਰੀ ਦੁੱਖ ਹੈ।
ਪਾਰਕ ਪਾਰਕ ਚੈ ਸਮਾਨੇ,
ਇਸ ਬੱਚੇ ਨੂੰ ਪਾਲਣਾ ਚਾਹੁੰਦੀ ਹੈ, ਇਸ ਬਾਲਕ ਦੀ ਪਰਵਰਿਸ਼ ਕਰਨਾ ਚਾਹੁੰਦੀ ਹੈ।
ਗਇਓ ਤਬੈ ਲੈ ਪਾਰੋ ਆਪ, ਲਖ ਹੈ ਬਡੋ ਦੇ ਸੰਤਾਪ।
ਮਹਾਰਾਜ ਜੀ ਕਹਿੰਦੇ ਚੰਗਾ ਫਿਰ ਸੁੰਦਰੀ ਨਹੀਂ ਮੰਨਦੀ ਤਾਂ ਲੈ ਇਹ ਬੱਚਾ ਤੂੰ ਲੈ ਲੈ, ਉਰੇ ਦੀ ਪਾਲਣਾ ਕਰ, ਪਰ ਯਾਦ ਰੱਖੀ ਇਹ ਵੱਡਾ ਹੋ ਕੇ ਤੇਰੇ ਲਈ ਦੁਖਦਾਈ ਸਾਬਤ ਹੋਵੇਗਾ। ਉਹ ਅਜੀਤ ਸਿੰਘ ਉਹੀ ਸੀ, ਉਸ ਅਜੀਤ ਸਿੰਘ ਵਰਗਾ ਕਿਸੇ ਹੋਰ ਨੀ ਬਣ ਜਾਣਾ ਸੁੰਦਰੀ, ਉਸ ਅਜੀਤ ਸਿੰਘ ਵਰਗਾ ਹੋਰ ਕਿਸੇ ਨੇ ਨਹੀਂ ਹੋ ਜਾਣਾ। ਰੱਖ ਲੈ ਇਹਨੂੰ ਪਾਲ ਲੈ, ਪਰ ਇਹ ਵੱਡਾ ਹੋ ਕੇ ਤੇਰੇ ਲਈ ਸੰਤਾਪੀ ਹੋਵੇਗਾ, ਤੇਰੇ ਲਈ ਦੁਖਦਾਈ ਹੋਵੇਗਾ।
ਸੁਤ ਅਜੀਤ ਸਿੰਘ ਕੀ ਅਨਹਾਰੇ, ਨਿਕਟ ਬਿਠਾਇਓ ਪਿਕ ਸੁਖ ਭਾਰੇ।
ਸੁਣ ਕੇ ਮਾਤਾ ਜੀ ਨੇ ਉਸ ਬੱਚੇ ਨੂੰ ਆਪਣੇ ਕੋਲ ਬਿਠਾਇਆ। ਅਗਲਾ ਸਮਾਂ ਨੀ ਪੇ ਚਿਤਾਰ ਦੇ ਮਾਤਾ ਜੀ, ਜਿਹੜਾ ਗੁਰੂ ਸਾਹਿਬ ਨੂੰ ਦਿਸ ਰਿਹਾ ਉਹ ਮਾਤਾ ਜੀ ਨੂੰ ਨਹੀਂ ਨਜ਼ਰ ਆ ਰਿਹਾ, ਤੇ ਆਪਣੇ ਪੁੱਤਰ ਵਾਂਗੂ ਹੀ ਉਹਦੇ ਚਿਹਰੇ ਮੋਹਰੇ ਨੂੰ ਵੇਖਿਆ ਵੀ ਜਿਹੋ ਜਿਹਾ ਮੇਰਾ ਪੁੱਤਰ ਸੀ ਉਹੋ ਜੇ ਇਹਦੇ ਚਿਹਰੇ ਮੋਹਰੇ ਦੇ ਨੈਣ ਨਕਸ਼ ਨੇ, ਵੇਖ ਕੇ ਉਹਨੂੰ ਆਪਣੇ ਕੋਲ ਮਾਤਾ ਜੀ ਨੇ ਬਿਠਾਇਆ।
ਪਤੀ ਕੇ ਆਇਸ ਲੇਤ ਪਾਰਨ,
ਇਹ ਤਾਂ ਆਪਣੇ ਪਤੀ ਦੀ ਆਗਿਆ ਲੈ ਕੇ ਇਸ ਨੂੰ ਪਾਲਿਆ।
ਸੁਤਹੀ ਕੋ ਕੀ ਨਾਮ ਉਚਾਰਨ,
ਮਾਤਾ ਜੀ ਨੇ ਇੰਨਾ ਪਿਆਰ ਕੀਤਾ ਇਸ ਬੱਚੇ ਨਾਲ
ਕਿ ਇਹਦਾ ਨਾਮ ਵੀ ਆਪਣੇ ਪੁੱਤਰ ਵਾਲਾ ਨਾਮ ਰੱਖਿਆ, ਆਖਿਆ ਇਹ ਵੀ ਮੇਰਾ ਅਜੀਤ ਸਿੰਘ ਹੈ।
ਬਾਲਕ ਬਾਜੀਤ ਸਿੰਘ ਸੋਏ,
ਇਸ ਤਰ੍ਹਾਂ ਉਹ ਜਿਹੜਾ ਬੱਚਾ ਸੀ ਉਹਦਾ ਨਾਮ ਵੀ ਅਜੀਤ ਸਿੰਘ ਹੀ ਹੋਇਆ। ਇਹਨੂੰ ਪਾਲਕ ਪੁੱਤਰ ਅਜੀਤ ਸਿੰਘ ਕਹਿੰਦੇ ਹਨ।
ਸਿੱਖ ਤੇ ਲਿਓ ਅਰਖ ਮੈਂ ਹੋਏ,
ਇਸ ਤਰ੍ਹਾਂ ਉਸ ਸਿੱਖ ਦੇ ਕੋਲੋਂ ਲੈ ਕੇ ਇਹਨੇ ਮਾਤਾ ਜੀ ਨੇ ਉਸ ਬੱਚੇ ਦੀ ਪਾਲਣਾ ਕੀਤੀ ਔਰ ਮਨ ਦੇ ਵਿੱਚ ਖੁਸ਼ੀ ਵੀ ਮਨਾਈ।
ਪੁੰਨ ਸਾਹਿਬ ਦੇਵੀ ਕੇ ਸਾਥ,
ਇਸ ਤਰ੍ਹਾਂ ਇਹ ਤਾਂ ਮਾਤਾ ਸੁੰਦਰੀ ਜੀ ਦਾ ਪ੍ਰਸੰਗ ਸੀ। ਉਧਰ ਹੁਣ ਮਾਤਾ ਸਾਹਿਬ ਦੇਵਾਂ ਜੀ ਵੀ ਨੇ ਨਾਲ, ਉਹਨਾਂ ਦੇ ਬਾਰੇ ਹੁਣ ਸੁਣੋ। ਮਹਾਰਾਜ ਗੁਰੂ ਕਲਗੀਧਰ ਜੀ ਨੇ ਮਾਤਾ ਸਾਹਿਬ ਦੇਵਾਂ ਜੀ ਨੂੰ ਬਚਨ ਕੀਤਾ।
ਗੁਰ ਰਾਖਨ ਹਿਤ ਬੋਲੇ ਨਾਥ,
ਮਹਾਰਾਜ ਜੀ ਨੇ ਮਾਤਾ ਸਾਹਿਬ ਦੇਵਾਂ ਜੀ ਨੂੰ ਵੀ ਆਗਿਆ ਦਿੱਤੀ, ਬਚਨ ਕੀਤਾ, ਆਖਿਆ ਸਾਹਿਬ ਦੇਵਾਂ ਜੀ ਤੁਸੀਂ ਵੀ ਇੱਥੇ ਦਿੱਲੀ ਨਗਰ ਵਿੱਚ ਰਹੋ।
ਨਿਕਟ ਸੌਤ ਕੇ ਰੋ ਥਿਰ ਵਹਿ ਕੈ,
ਤੁਹਾਡੇ ਦੂਸਰੇ ਭੈਣ ਸੁੰਦਰੀ ਜੀ ਇੱਥੇ ਹਨ, ਸੌਤ ਹਨ, ਉਹਨਾਂ ਦੇ ਪਾਸ ਤੁਸੀਂ ਰਹਿਣਾ ਕਰੋ।
ਦੱਖਣ ਦਿਸ਼ਾ ਜਾ ਕੇ,
ਤੁਸੀਂ ਦੱਖਣ ਦਿਸ਼ਾ ਵਿੱਚ ਸਾਡੇ ਨਾਲ ਜਾ ਕੇ ਕੀ ਲੈਣਾ ਹੈ?
ਸਕਲ ਵਿਧਨ ਤੇ ਬਸੈ ਸੁਖਾਰੀ,
ਸਰਬ ਪ੍ਰਕਾਰ ਕਰਕੇ ਸਾਰੀਆਂ ਵਿਧੀਆਂ ਸਹਿਤ ਤੁਸੀਂ ਇੱਥੇ ਸੁਖ ਨਾਲ ਵਸੋਗੇ।
ਪੂਜਾ ਪਹੁੰਚ ਸੰਗਤਾਂ ਸਾਰੀ,
ਸਾਰੀਆਂ ਸੰਗਤਾਂ ਤੁਹਾਡੀ ਪੂਜਾ ਕਰਨਗੀਆਂ ਇੱਥੇ ਆ ਕੇ।
ਦਿਨ ਪ੍ਰਤ ਗਮਨ ਨਰਕ ਸਮਕੈ,
ਰੋਜ਼ ਟੁਰਨਾ, ਰੋਜ਼ ਨਵੇਂ ਸਿਰ ਡੇਰਾ ਵਸਾਉਣਾ, ਰੋਜ਼ ਯਾਤਰਾ ਕਰਨੀ, ਰੋਜ਼ ਹੀ ਟੁਰੇ ਰਹਿਣਾ। ਇਹਨੂੰ ਸਿਆਣੇ ਕਹਿੰਦੇ ਨੇ ਵੀ ਰੋਜ਼ ਹੀ ਟੁਰੇ ਰਹਿਣ ਦਾ ਮਤਲਬ ਹੁੰਦਾ ਵੀ ਇਹ ਤਾਂ ਨਰਕ ਹੀ ਹੈ, ਯਾਤਰਾ ਕਰਨੀ, ਰੋਜ਼ ਹੀ ਸਫ਼ਰ ਕਰਨਾ। ਮਹਾਰਾਜ ਜੀ ਕਹਿੰਦੇ ਸਿਆਣਿਆਂ ਨੇ ਇਹਨੂੰ ਨਰਕ ਦੇ ਮਨਿੰਦ ਕਿਹਾ।
ਤ੍ਰਿਆ ਜਾਤ ਕੋ ਬੋ ਦੁਖ ਹੈ,
ਤੁਹਾਡੀ ਇਸਤਰੀ ਜਾਤੀ ਹੈ ਤੇ ਇਸਤਰੀ ਜਾਤੀ ਦਾ ਤਨ ਵੀ ਕੋਮਲ ਹੁੰਦਾ, ਇੰਨਾ ਲੰਮਾ ਪੈਂਡਾ ਤੁਸੀਂ ਸਾਡੇ ਨਾਲ ਕਿਵੇਂ ਸਹਿਣ ਕਰੋਗੇ, ਕਿਵੇਂ ਸਾਡੇ ਨਾਲ ਬਤੀਤ ਕਰੋਗੇ?
ਸੁਣ ਸਾਹਿਬ ਦੇਵੀ ਕਰ ਜੋਰੇ, ਗਾਦੋ ਨੇਮ ਹੈ ਇਹ ਮੇਰੇ।
ਸੁਣ ਕੇ ਮਾਤਾ ਸਾਹਿਬ ਦੇਵਾਂ ਜੀ ਨੇ ਹੱਥ ਜੋੜੇ, ਹੱਥ ਜੋੜ ਕੇ ਬੇਨਤੀ ਕੀਤੀ, ਹੈ ਕਲਗੀਧਰ ਸਵਾਮੀ ਜੀ ਮੈਂ ਆਪਣਾ ਨੇਮ ਇਸ ਤਰ੍ਹਾਂ ਦਾ ਬਣਾਇਆ, ਮੇਰਾ ਇਹ ਗਾਢੋ ਗਾਢੋ ਕਹਿੰਦੇ ਨੇ ਪੱਕੇ ਨੂੰ, ਬੜਾ ਪੱਕਾ ਨੇਮ ਮੈਂ ਆਪਣਾ ਇਸ ਤਰ੍ਹਾਂ ਦਾ ਬਣਾਇਆ ਹੈ।
ਪੂਰਬ ਦਰਸ਼ਨ ਕਰੋ ਤੁਹਾਰਾ,
ਮਹਾਰਾਜ ਮੈਂ ਇਹ ਨੇਮ ਬਣਾਇਆ ਕਿ ਪਹਿਲਾਂ ਮੈਂ ਤੁਹਾਡੇ ਦਰਸ਼ਨ ਕਰਦੀ ਹਾਂ।
ਅਦ ਬੰਧਨ ਤੇ ਅਚੋ ਹਾਰਾ,
ਆਪ ਜੀ ਦੇ ਦਰਸ਼ਨ ਕਰਕੇ ਫਿਰ ਆਪ ਜੀ ਦੇ ਪਵਿੱਤਰ ਚਰਨਾਂ ਤੇ ਬੰਦਨਾ ਕਰਕੇ ਨਮਸਕਾਰ ਕਰਨ ਤੋਂ ਬਾਅਦ ਫਿਰ ਮੈਂ ਭੋਜਨ ਅੰਗੀਕਾਰ ਕਰਦੀ ਹਾਂ। ਮਹਾਰਾਜ ਜਦੋਂ ਤੱਕ ਤੁਹਾਡੇ ਦਰਸ਼ਨ ਨਾ ਹੋਣ ਉਦੋਂ ਤੱਕ ਮੈਂ ਪ੍ਰਸ਼ਾਦੇ ਦੀ ਬੁਰਕੀ ਤੱਕ ਤੋੜ ਕੇ ਮੂੰਹ ਵਿੱਚ ਨਹੀਂ ਪਾਉਂਦੀ। ਇਹ ਖਾਲਸੇ ਪੰਥ ਦੇ ਮਾਤਾ ਸਾਹਿਬ ਦੇਵਾਂ ਦਾ ਨੇਮ ਸੀ ਔਰ ਇਹ ਨੇਮ ਮਾਤਾ ਜੀ ਨੇ ਆਪਣੇ ਪ੍ਰਾਣਾਂ ਦੇ ਅੰਤ ਤੱਕ ਨਿਭਾਇਆ ਹੈ। ਇਹ ਨੇਮ ਮਾਤਾ ਜੀ ਦੇ ਪ੍ਰਾਣਾਂ ਦੇ ਅੰਤ ਤੱਕ ਨਿਭਿਆ। ਕਲਗੀਧਰ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਮਾਤਾ ਜੀ ਜਦੋਂ ਦਿੱਲੀ ਆ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਰੋਜ਼ ਪਹਿਲਾਂ ਨਮਸਕਾਰ ਕਰਕੇ ਮਹਾਰਾਜ ਜੀ ਦੇ ਦੀਦਾਰ ਕਰਨੇ, ਫਿਰ ਪ੍ਰਸ਼ਾਦਾ ਛਕਣਾ। ਸੋ ਮਾਤਾ ਜੀ ਕਹਿ ਰਹੇ ਨੇ, ਬੇਨਤੀ ਕਰ ਰਹੇ ਨੇ, ਮਹਾਰਾਜ ਮੈਂ ਪਹਿਲਾਂ ਆਪ ਜੀ ਦੇ ਦਰਸ਼ਨ ਕਰਦੀ ਹਾਂ, ਆਪ ਜੀ ਦੇ ਚਰਨਾਂ ਤੇ ਵੰਦਨਾ ਕਰਕੇ ਫਿਰ ਭੋਜਨ ਅਚਦੀ ਹਾਂ।
ਇਤਨੇ ਹੀ ਮਾਨੇ ਸੁਖ ਸਾਰੇ,
ਇਹਦੇ ਵਿੱਚ ਹੀ ਮੈਂ ਸਾਰੇ ਸੁਖ ਮਾਣੇ ਹਨ।
ਪਰਮ ਆਨੰਦ ਮੈਂ ਸੰਗ ਤੁਮਾਰੇ,
ਮਹਾਰਾਜ ਤੁਹਾਡੇ ਸੰਗ ਵਿੱਚ ਰਹਿ ਕੇ, ਤੁਹਾਡੀ ਸੰਗਤ ਵਿੱਚ ਰਹਿ ਕੇ ਮੈਂ ਪਰਮ ਆਨੰਦ ਵਿੱਚ ਹਾਂ। ਮਹਾਰਾਜ ਇਹੀ ਮੇਰੇ ਵਾਸਤੇ ਸਭ ਤੋਂ ਵੱਡਾ ਸੁੱਖ ਹੈ ਕਿ ਮੈਨੂੰ ਤੁਹਾਡੀ ਸੰਗਤ ਪ੍ਰਾਪਤ ਹੋ ਰਹੀ ਹੈ।
ਗਮਨ ਵਿਖੇ ਨਾ ਸੰਕਟ ਕੋਈ,
ਮਹਾਰਾਜ ਮੈਨੂੰ ਚੱਲਣ ਵਿੱਚ ਕੋਈ ਸੰਕਟ ਨਹੀਂ। ਰਾਹ ਦਾ ਜਿਹੜਾ ਸਫ਼ਰ ਦਾ ਸੰਕਟ ਹੈ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਸੁੱਖ ਤੇ ਆਨੰਦ ਹੈ ਮੈਨੂੰ ਤੁਹਾਡੀ ਸੰਗਤ ਦਾ।
ਸੰਗੇ ਆਪ ਕੇ ਸਭ ਸੁਖ ਹੋਏ,
ਮਹਾਰਾਜ ਤੁਹਾਡੇ ਸੰਗ ਵਿੱਚ ਮੈਨੂੰ ਸਭ ਸੁੱਖ ਨੇ, ਮੈਨੂੰ ਰਾਹ ਪੈਂਡੇ ਦੀ ਥਕਾਵਟ ਦੀ ਕੋਈ ਚਿੰਤਾ ਨਹੀਂ, ਫਿਕਰ ਨਹੀਂ ਰਸਤੇ ਵਿੱਚ ਕਿੰਨੇ ਕਸ਼ਟ ਆਉਣਗੇ, ਮੈਨੂੰ ਇਸ ਗੱਲ ਦਾ ਸੁੱਖ ਤੇ ਆਨੰਦ ਹੈ ਕਿ ਮਹਾਰਾਜ ਉਸ ਰਸਤੇ ਵਿੱਚ ਉਸ ਸਫ਼ਰ ਵਿੱਚ ਮੈਂ ਤੁਹਾਡੇ ਨਾਲ ਹੋਵਾਂਗੀ, ਤੁਸੀਂ ਮੇਰੇ ਨਾਲ ਹੋਵੋਗੇ, ਮੈਂ ਤੁਹਾਡੇ ਦਰਸ਼ਨ ਕਰਾਂਗੀ।
ਪੂਜਵਾਮਨ ਸੰਗਤ ਕੇ ਪਾਸ,
ਸੰਗਤ ਦੇ ਪਾਸੋਂ ਪੂਜਾ ਕਰਾਉਣੀ।
ਬ੍ਰਿਆ ਤੁਮ ਤੇ ਧਰੋ ਨਾਯਾਸ,
ਤੁਹਾਡੇ ਤੋਂ ਵਿਛੜ ਕੇ ਸੰਗਤ ਕੋਲੋਂ ਆਪਣੀ ਪੂਜਾ ਕਰਾਉਣੀ, ਇਹ ਮੇਰੇ ਮਨ ਦੀ ਆਸ ਨਹੀਂ ਹੈ। ਮੇਰੇ ਮਨ ਚ ਇਸ ਤਰ੍ਹਾਂ ਦੀ ਕੋਈ ਇੱਛਾ ਕੋਈ ਲਾਲਸਾ ਨਹੀਂ।
ਮਨ ਕੀ ਗੱਤ ਵਿਜਾਨਨ ਹਾਰੇ,
ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸਾਡੇ ਮਨਾਂ ਦੀ ਗੱਤ ਨੂੰ ਜਾਣਨ ਵਾਲੇ ਹੋ।
ਮਨੇ ਨ ਕਹਿਬੂ ਨਿਕਟ ਤੁਮਾਰੇ,
ਮਹਾਰਾਜ ਤੁਹਾਡੇ ਸਾਹਮਣੇ ਕਹਿਣਾ ਨਹੀਂ ਬਣਦਾ, ਬਣਦਾ ਨਹੀਂ ਕਿ ਅਸੀਂ ਬੋਲ ਕੇ ਕਹੀਏ, ਬੋਲ ਕੇ ਤਾਂ ਕਹੀਏ ਜੇ ਤੁਸੀਂ ਨਾ ਜਾਣਦੇ ਹੋਵੋ।
ਪਰਖ ਪ੍ਰੇਮ ਕੋ ਰਾਖੋ ਸਾਥ,
ਮਹਾਰਾਜ ਮੇਰੇ ਹਿਰਦੇ ਦਾ ਪ੍ਰੇਮ ਪਰਖ ਕੇ ਆਪ ਦੀ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਚ ਰੱਖੋ।
ਇਹੀ ਕਾਮਨਾ ਪੁਰਵੋ ਨਾਥ,
ਜਗਤ ਨਾਥ ਕਿਰਪਾ ਕਰਕੇ ਮੇਰੀ ਇਹ ਕਾਮਨਾ ਪੂਰਨ ਕਰ ਦਿਓ। ਹੇ ਗਰੀਬ ਨਵਾਜ, ਮੇਰੀ ਇਹ ਇੱਛਾ ਪੂਰਨ ਕਰ ਦਿਓ।
ਦੀਨ ਮਲਾ ਪਿਛੈ ਗੁਰ ਜਾਨੇ,
ਸਤਿਗੁਰੂ ਕਲਗੀਧਰ ਜੀ ਨੇ ਵੇਖਿਆ ਕਿ ਮਾਤਾ ਸਾਹਿਬ ਦੇਵਾਂ ਦਾ ਹਿਰਦਾ ਬਹੁਤ ਦੀਨ ਹੈ ਔਰ ਇਹਨਾਂ ਦੇ ਹਿਰਦੇ ਵਿੱਚ ਸਾਡੇ ਪ੍ਰਤੀ ਭਾਰੀ ਪ੍ਰੇਮ ਭਰਿਆ ਹੋਇਆ।
ਜਲਨ ਸੰਗ ਬੇਨਤੀ ਇਹ ਮਾਨੇ,
ਮਹਾਰਾਜ ਜੀ ਦੇ ਮਾਤਾ ਸਾਹਿਬ ਦੇਵਾਂ ਜੀ ਦੀ ਇਹ ਬੇਨਤੀ, ਇਹਨਾਂ ਦੇ ਨਾਲ ਚੱਲਣ ਵਾਲੀ ਬੇਨਤੀ, ਉਹ ਗਰੀਬ ਨਵਾਜ ਜੀ ਨੇ ਪ੍ਰਵਾਨ ਕਰ ਲਈ, ਮੰਨ ਲਈ।
ਸੰਗਤ ਮੈਂ ਸੁੰਦਰੀ ਕੋ ਛੋਰ,
ਔਰ ਗਰੀਬ ਨਵਾਜ ਜੀ ਨੇ ਮਾਤਾ ਸੁੰਦਰੀ ਜੀ ਨੂੰ ਸੰਗਤ ਵਿੱਚ ਦਿੱਲੀ ਚ ਛੱਡ ਦਿੱਤਾ।
ਚਲਿਓ ਚਹਿ ਪ੍ਰਭ ਦਰਸ਼ਨ ਔਰ,
ਔਰ ਆਪ ਗਰੀਬ ਨਵਾਜ ਜੀ ਮਹਾਰਾਜ ਹੁਣ ਇੱਥੋਂ ਦਿੱਲੀ ਤੋਂ ਦੱਖਣ ਦਿਸ਼ਾ ਨੂੰ ਜਾਣਾ ਚਾਹੁੰਦੇ ਹਨ।
ਇਤਨੇ ਬਿਕੈ ਬਹਾਦਰ ਸ਼ਾਹੋ,
ਮਹਾਰਾਜ ਜੀ ਨੇ ਸੰਕਲਪ ਕੀਤਾ ਹੀ ਸੀ ਕਿ ਇਹਨੇ ਨੂੰ ਬਾਦਸ਼ਾਹ ਬਹਾਦਰ ਸ਼ਾਹ,
ਨਿਜ ਉਮਰਾਵ ਪਟਿਓ ਗੁਰ ਪਾਉ,
ਬਹਾਦਰ ਸ਼ਾਹ ਨੇ ਆਪਣਾ ਇੱਕ ਉਮਰਾਵ, ਆਪਣਾ ਇੱਕ ਅਹਿਲਕਾਰ ਅਫਸਰ, ਉਹ ਮਹਾਰਾਜ ਗੁਰੂ ਕਲਗੀਧਰ ਜੀ ਦੇ ਕੋਲ ਦਿੱਲੀ ਭੇਜਿਆ, ਕਿਉਂਕਿ ਬਹਾਦਰ ਸ਼ਾਹ ਆਗਰੇ ਟਿਕਿਆ ਹੋਇਆ ਸੀ, ਸਤਿਗੁਰੂ ਜੀ ਦਿੱਲੀ ਸਨ। ਤੇ ਜਦੋਂ ਬਹਾਦਰ ਸ਼ਾਹ ਨੂੰ ਪਤਾ ਲੱਗਾ ਕਿ ਗੁਰਦੇਵ ਜੀ ਦਿੱਲੀ ਨੇ, ਤੇ ਆਪ ਇਹ ਦਿੱਲੀ ਆਉਣਾ ਚਾਹੁੰਦਾ ਸੀ ਪਰ ਆ ਨਹੀਂ ਸਕਿਆ, ਇਸ ਕਰਕੇ ਇਹਨੇ ਫਿਰ ਆਪਣਾ ਇੱਕ ਉਮਰਾਵ ਮਹਾਰਾਜ ਗੁਰੂ ਕਲਗੀਧਰ ਜੀ ਕੋਲ ਭੇਜਿਆ।
ਧਰ ਅਕੋਰ ਕਰ ਜੋਰ ਨਮੋ ਕੀਏ,
ਬਹਾਦਰ ਸ਼ਾਹ ਵੱਲੋਂ ਭੇਜਿਆ ਹੋਇਆ ਉਮਰਾਵ ਆਇਆ, ਉਹਨੇ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾਵਾਂ ਭੇਟ ਕੀਤੀਆਂ, ਬੜੇ ਅਦਬ ਨਾਲ ਸਤਿਕਾਰ ਨਾਲ ਸਤਿਗੁਰਾਂ ਨੂੰ ਨਮਸਕਾਰ ਕੀਤੀ।
ਬਿਰਤਾਂਤ ਪ੍ਰਭ ਠਿਕ ਕਹਿ ਦੀਏ,
ਔਰ ਜਿੰਨਾ ਬਿਰਤਾਂਤ ਸੀ ਉਥੋਂ ਦਾ ਬਹਾਦਰ ਸ਼ਾਹ ਦਾ, ਉਹ ਸਾਰਾ ਮਹਾਰਾਜ ਜੀ ਨੇ ਦੱਸਿਆ ਹੈ।
ਜੰਗ ਜੀਤ ਸਲਤਨ ਕੋ ਪਾਏ,
ਕਿਵੇਂ ਬਹਾਦਰ ਸ਼ਾਹ ਨੇ ਜੰਗ ਜਿੱਤਿਆ, ਜੰਗ ਜਿੱਤ ਕੇ ਕਿਵੇਂ ਉਹਨੇ ਰਾਜ ਤਖਤ ਬਾਦਸ਼ਾਹੀ ਪ੍ਰਾਪਤ ਕੀਤੀ ਹੈ।
ਅਗਰ ਆਗਰੇ ਥਿਰੇ ਉਸ ਆਏ,
ਮਹਾਰਾਜ ਇਸ ਵੇਲੇ ਰਾਜ ਭਾਗ ਪ੍ਰਾਪਤ ਕਰਕੇ ਬਹਾਦਰ ਸ਼ਾਹ ਆਗਰੇ ਵਿੱਚ ਟਿਕਿਆ ਹੋਇਆ, ਉਹਨੇ ਆਗਰੇ ਵਿੱਚ ਆਪਣਾ ਆਸਣ ਰੱਖਿਆ ਹੋਇਆ।
ਰਾਵਰ ਕੋ ਪ੍ਰਸੰਗ ਨਿਤ ਕਹੈ,
ਮਹਾਰਾਜ ਉੱਥੇ ਰੋਜ਼ ਤੁਹਾਡੇ ਬਾਰੇ ਜ਼ਿਕਰ ਹੁੰਦਾ ਹੈ, ਬਹਾਦਰ ਸ਼ਾਹ ਰੋਜ਼ ਕਿਸੇ ਨਾ ਕਿਸੇ ਗੱਲ ਵਿੱਚ ਤੁਹਾਨੂੰ ਰੋਜ਼ ਯਾਦ ਕਰਦਾ ਹੈ।
ਮਿਲ ਬੇਹੇਤ ਪ੍ਰਤੀ ਖਤਰਾ,
ਬਹਾਦਰ ਸ਼ਾਹ ਮਹਾਰਾਜ ਜੀ ਤੁਹਾਨੂੰ ਮਿਲਣਾ ਚਾਹੁੰਦਾ, ਉਹ ਉਡੀਕਦਾ ਰਹਿੰਦਾ ਵੀ ਕਿਸ ਦਿਨ ਮੇਰਾ ਸਤਿਗੁਰਾਂ ਨਾਲ ਮੇਲ ਹੋਵੇ, ਉਹਦੇ ਅੰਦਰ ਤੁਹਾਨੂੰ ਮਿਲਣ ਦੀ ਬੜੀ ਤੀਬਰ ਤਾਂਘ ਤੇ ਇੱਛਾ ਹੈ, ਔਰ ਉਹਦੇ ਮਨ ਵਿੱਚ ਹਰ ਵੇਲੇ ਰੀਝ ਬਣੀ ਰਹਿੰਦੀ ਹੈ ਕਿ ਕਦੋਂ ਮੇਰਾ ਗੁਰੂ ਕਲਗੀਧਰ ਜੀ ਨਾਲ ਮੇਲ ਹੋਵੇ।
ਕਿਰਪਾ ਕਰੋ ਨਿਜ ਦਰਸ ਦਿਖਾਓ,
ਮਹਾਰਾਜ ਕਿਰਪਾ ਕਰੋ, ਦਇਆ ਕਰੋ ਬਾਦਸ਼ਾਹ ਬਹਾਦਰ ਸ਼ਾਹ ਤੇ, ਔਰ ਉਹਦੇ ਤੇ ਤਰਸ ਕਰਕੇ ਉਹਨੂੰ ਆਪਣੇ ਦਰਸ਼ਨ ਵਿਖਾਓ।
ਮ੍ਰਿਦ ਬਾਕਨ ਕੋ ਕਹਿ ਹਰ ਖਾਵੋ,
ਕਿਉਂਕਿ ਤੁਹਾਡੀ ਕਿਰਪਾ ਬਿਨਾਂ ਤੁਹਾਡੇ ਦਰਸ਼ਨ ਵੀ ਨਹੀਂ ਹੁੰਦੇ। ਮਹਾਰਾਜ ਤੁਹਾਡੇ ਦਰਸ਼ਨ ਉਹਨਾਂ ਨੂੰ ਹੀ ਹੁੰਦੇ ਨੇ ਜਿਨ੍ਹਾਂ ਤੇ ਤੁਹਾਡੀ ਦਇਆ ਹੋਵੇ, ਜਿਨ੍ਹਾਂ ਤੇ ਤੁਹਾਡੀ ਕਿਰਪਾ ਹੋਵੇ। ਮਹਾਰਾਜ ਕਿਰਪਾ ਕਰੋ, ਬਹਾਦਰ ਸ਼ਾਹ ਤੇ ਵੀ ਤੜਫ ਰਿਹਾ ਤੁਹਾਡੇ ਦਰਸ਼ਨਾਂ ਤੋਂ ਬਿਨਾਂ, ਉਹਨੂੰ ਵੀ ਮਹਾਰਾਜ ਜੀ ਦਰਸ਼ਨ ਦਿਓ, ਔਰ ਆਪਣੇ ਕੋਮਲ ਮਿੱਠੇ ਸੋਹਣੇ ਬਚਨ ਉਚਾਰਨ ਕਰਕੇ ਆਪਣੀ ਰਸਨਾ ਤੋਂ ਗਿਆਨ ਭਰੇ ਬੋਲ ਬੋਲ ਕੇ ਬਹਾਦਰ ਸ਼ਾਹ ਨੂੰ ਖੁਸ਼ ਕਰੋ, ਪ੍ਰਸੰਨ ਕਰੋ।
ਸ੍ਰੀ ਗੁਰ ਕਹਿਓ ਬਿਲਮ ਲੈ ਕਾਏ,
ਮਹਾਰਾਜ ਜੀ ਬੋਲੇ ਕਹਿਣ ਲੱਗੇ ਭਾਈ ਅਸੀਂ ਵੀ ਕੋਈ ਦੇਰੀ ਨਹੀਂ ਰੱਖੀ, ਬਿਲਮ ਨਹਿ ਕਾਈ, ਅਸੀਂ ਵੀ ਬਹਾਦਰ ਸ਼ਾਹ ਨੂੰ ਮਿਲਣਾ ਚਾਹੁੰਦੇ ਹਾਂ, ਸਾਡੇ ਵੱਲੋਂ ਵੀ ਕਿਸੇ ਪ੍ਰਕਾਰ ਕੋਈ ਢਿੱਲ ਕੋਈ ਦੇਰੀ ਨਹੀਂ।
ਕੁਝ ਹੁਣ ਤਿਆਰੀ ਕਰਵਾਏ।
ਮਹਾਰਾਜ ਜੀ ਕਹਿੰਦੇ ਭਾਈ ਅਸੀਂ ਵੀ ਤਿਆਰੀ ਕਰਾਈ ਬੈਠੇ ਹਾਂ ਚੱਲਣ ਵਾਸਤੇ, ਅਸੀਂ ਤਾਂ ਪਹਿਲਾਂ ਹੀ ਦਿੱਲੀ ਤੋਂ ਚੱਲਣ ਦੀ ਤਿਆਰੀ ਕੀਤੀ ਹੋਈ ਹੈ।
ਇੱਕ ਦਿਨ ਮੈਂ ਪਹੁੰਚੇ ਜਾਏ।
ਜਾਓ ਜਾ ਕੇ ਕਹਿ ਦਿਓ ਬਹਾਦਰ ਸ਼ਾਹ ਨੂੰ ਕੁਝ ਦਿਨਾਂ ਵਿੱਚ ਅਸੀਂ ਚੱਲ ਕੇ ਪਹੁੰਚਾਂਗੇ ਆਵਾਂਗੇ।
ਕਹੋ ਸ਼ਾਹ ਪ੍ਰਤੀ ਹਮ ਚੱਲ ਆਏ।
ਔਰ ਜਾ ਕੇ ਬਹਾਦਰ ਸ਼ਾਹ ਨੂੰ ਕਹਿ ਦਿਓ ਕਿ ਅਸੀਂ ਆ ਰਹੇ ਹਾਂ, ਆਗਰੇ ਹੀ ਆਵਾਂਗੇ, ਉੱਥੇ ਆ ਕੇ ਉਹਦੇ ਨਾਲ ਮੇਲ ਕਰਾਂਗੇ।
ਸੁਣ ਉਮਰਾਵ ਕਹਿਣ ਪੁੰਨ ਲਾਗਾ।
ਔਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਆ ਰਹੇ ਹਾਂ ਇਹ ਕਹਿ ਦੇਣਾ। ਇਹ ਸੁਣ ਕੇ ਜਿਹੜਾ ਉਮਰਾਵ ਸੀ ਉਹ ਫਿਰ ਬੋਲਿਆ, ਸਤਿਗੁਰੂ ਜੀ ਨੂੰ ਕਹਿਣ ਲੱਗਾ,
ਸੰਗ ਆਪ ਕੇ ਬੋਨ ਰਾਗਾ।
ਕਹਿਣ ਲੱਗਾ ਮਹਾਰਾਜ ਬਹਾਦਰ ਸ਼ਾਹ ਦਾ ਤੁਹਾਡੇ ਨਾਲ ਬਹੁਤ ਭਾਰੀ ਪ੍ਰੇਮ ਹੈ, ਉਹ ਆਪਣੇ ਮਨ ਵਿੱਚ ਤੁਹਾਡੇ ਪ੍ਰਤੀ ਬਹੁਤ ਗੂੜਾ ਪ੍ਰੇਮ ਤੇ ਬਹੁਤ ਜ਼ਿਆਦਾ ਸਤਿਕਾਰ ਅਦਬ ਤੁਹਾਡੇ ਪ੍ਰਤੀ ਰੱਖਦਾ ਹੈ।
ਤੋ ਸ਼ਰੀਅਨ ਤੇ ਡਰਪੰਤ।
ਪਰ ਫਿਰ ਵੀ ਜਿਹੜੇ ਸ਼ਰਈ ਮੁਸਲਮਾਨ ਨੇ ਹੋਰ ਉਹਨਾਂ ਤੋਂ ਬਹਾਦਰ ਸ਼ਾਹ ਡਰਦਾ ਹੈ। ਤੁਹਾਡੇ ਨਾਲ ਮਨ ਚ ਪ੍ਰੇਮ ਹੈ ਬਹਾਦਰ ਸ਼ਾਹ ਦੇ, ਪਰ ਜਿਹੜੇ ਹੋਰ ਸ਼ਰਈ ਕੱਟੜ ਮੁਸਲਮਾਨ ਨੇ ਉਹਦੇ ਨਾਲ, ਔਰੰਗਜ਼ੇਬ ਦੇ ਸਮੇਂ ਦੇ ਵਜ਼ੀਰ ਨੇ ਵੱਡੇ ਵੱਡੇ ਅਫਸਰ ਨੇ, ਉਹਨਾਂ ਤੋਂ ਬਹਾਦਰ ਸ਼ਾਹ ਡਰਦਾ ਹੈ, ਉਹਨਾਂ ਦਾ ਭੈ ਆਪਣੇ ਮਨ ਵਿੱਚ ਰੱਖਦਾ ਹੋਇਆ ਤੁਹਾਡੇ ਨਾਲ ਨਹੀਂ ਪਿਆ ਮਿਲਦਾ।
ਤੁਮ ਦਿਸ਼ ਆਏ ਸਕੈ ਨਾ ਕਦੰਤ।
ਉਹ ਆਉਣਾ ਤੇ ਆਪ ਚਾਹੁੰਦਾ ਸੀ ਤੁਹਾਡੇ ਕੋਲ, ਪਰ ਮਹਾਰਾਜ ਉਹਨੂੰ ਆਪਣੇ ਨਾਲ ਦਾ ਜਿਹੜਾ ਉਹਦਾ ਭਾਈਚਾਰਾ ਹੈ, ਉਹਦੇ ਜਿਹੜੇ ਸ਼ਰਈ ਕੱਟੜ ਮੁਤਸਬੀ ਮੁਸਲਮਾਨ ਨੇ, ਉਹਦੇ ਅਫਸਰ ਨੇ, ਅਹਿਲਕਾਰ ਨੇ, ਉਹਨਾਂ ਤੋਂ ਡਰ ਕੇ ਉਹ ਤੁਹਾਡੇ ਵੱਲ ਡਰਦਾ ਹੋਇਆ ਕਦੀ ਨਹੀਂ ਆ ਸਕਦਾ।
ਸ਼ਰਾ ਪਿਤਾ ਕੀ ਕਰੀ ਸੁਮਾਨੇ।
ਉਹਦੇ ਜਿਹੜੇ ਪਿਓ ਔਰੰਗਜ਼ੇਬ ਦੀ ਜਿਹੜੀ ਸ਼ਰਾ ਕੀਤੀ ਹੋਈ ਆ ਉਹਨੂੰ ਉਹ ਸਾਰੇ ਮੰਨਦੇ ਨੇ।
ਸੈਂਕੇਲ ਸੈਂਕੜੇ ਸਿਆਣੇ।
ਬੜੇ ਬੜੇ ਸਿਆਣੇ ਸੈਂਕੜੇ ਉਹਨੇ ਆਪਣੇ ਨਾਲ ਇਕੱਠੇ ਕੀਤੇ ਹੋਏ ਔਰੰਗਜ਼ੇਬ ਦੇ ਸਮੇਂ ਦੇ। ਔਰੰਗਜ਼ੇਬ ਨੇ ਜਿਨ੍ਹਾਂ ਨੂੰ ਬੜਾ ਮਾਣ ਦੇ ਦੇ ਕੇ ਵਧਾਇਆ ਹੋਇਆ, ਬੜਾ ਸਿਰੇ ਚਾੜਿਆ ਹੋਇਆ ਸੀ ਔਰੰਗਜ਼ੇਬ ਨੇ, ਕਿੰਨੇ ਕਿੰਨੇ ਕਾਜ਼ੀਆਂ ਮੌਲਵੀਆਂ ਨੂੰ ਬੜੇ ਬੜੇ ਮਾਣ ਦੇ ਕੇ, ਜਿਹੜੇ ਗੁਰੂ ਘਰ ਦੇ ਵਿਰੋਧ ਚ ਚੱਲਦੇ ਸਨ ਉਹਨਾਂ ਨੂੰ ਬੜੇ ਬੜੇ ਮਾਣ ਦੇ ਕੇ ਔਰੰਗਜ਼ੇਬ ਨੇ ਉਹਨਾਂ ਨੂੰ ਬੜਾ ਵਧਾਇਆ ਹੋਇਆ ਸੀ।
ਜਿਤ ਬੈਠਣ ਟਿਕ ਸੋ ਸਮਝਾਏ।
ਉਹੀ ਹੁਣ ਬਾਦਸ਼ਾਹ ਬਹਾਦਰ ਸ਼ਾਹ ਕੋਲ ਬਹਿੰਦੇ ਨੇ ਜਿਹੜੇ ਔਰੰਗਜ਼ੇਬ ਕੋਲ ਬਹਿੰਦੇ ਸੀ, ਹੁਣ ਉਹ ਬਹਾਦਰ ਸ਼ਾਹ ਨੂੰ ਘੇਰਾ ਪਾਈ ਬਹਿੰਦੇ ਨੇ। ਹੁਣ ਬਹਾਦਰ ਸ਼ਾਹ ਹਰ ਇੱਕ ਕੰਮ ਉਹਨਾਂ ਤੋਂ ਡਰ ਕੇ ਕਰਦਾ, ਹੁਣ ਉਹ ਖੁੱਲੇ ਤੌਰ ਤੇ ਸਿੱਧੇ ਤੌਰ ਤੇ ਤੁਹਾਡੇ ਕੋਲ ਚੱਲ ਕੇ ਨਹੀਂ ਸੀ ਆ ਸਕਦਾ, ਇਸ ਕਰਕੇ ਉਹਨੇ ਗੁਪਤ ਰੂਪ ਦੇ ਵਿੱਚ ਮੈਨੂੰ ਆਪਣੇ ਕੋਲ ਸੱਦ ਕੇ ਤੁਹਾਡੇ ਕੋਲ ਬੇਨਤੀ ਕਰਨ ਲਈ ਭੇਜਿਆ ਕਿ ਸਤਿਗੁਰੂ ਜੀ ਕਿਰਪਾ ਕਰਕੇ ਆ ਕੇ ਮੈਨੂੰ ਦਰਸ਼ਨ ਦੇਣ।
ਆਏ ਨਾ ਸੁਖ ਜਿਤ ਰਹਿ।
ਇਸ ਕਰਕੇ ਉਹ ਆਉਂਦਾ ਨਹੀਂ ਤਾਂ ਹੁਣ ਤੱਕ ਉਹਨੇ ਕਦੋਂ ਦਾ ਆਪ ਜੀ ਦੇ ਚਰਨਾਂ ਚ ਹਾਜ਼ਰ ਹੋ ਜਾਣਾ ਸੀ। ਉਹ ਆਪਣੇ ਨਾਲ ਦੇ ਜਿਹੜੇ ਹੋਰ ਸ਼ਰਈ ਸਾਥੀ ਨੇ ਉਹਨਾਂ ਦਾ ਹੀ ਡਰ, ਉਹਨਾਂ ਦਾ ਹੀ ਭੈ ਆਪਣੇ ਮਨ ਚ ਮੰਨਦਾ, ਇਸ ਕਰਕੇ ਉਹ ਆਪ ਜੀ ਤੱਕ ਨਹੀਂ ਆ ਸਕਿਆ।
ਤੋ ਦਰਸੇ ਅਵਲੋਕਨ ਚਾਹੇ।
ਪਰ ਫਿਰ ਵੀ ਮਹਾਰਾਜ ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ, ਬਹਾਦਰ ਸ਼ਾਹ ਤੁਹਾਡੇ ਦੀਦਾਰ ਪਰਸਣਾ ਚਾਹੁੰਦਾ, ਉਹਦੇ ਮਨ ਵਿੱਚ ਭਾਰੀ ਰੀਝ ਹੈ, ਤਮੰਨਾ ਹੈ ਤੁਹਾਡੇ ਦਰਸ਼ਨਾਂ ਦੀ।
ਇਤਿਆਦਕ ਬੇਨਤੀ ਮੋਕੀਨ।
ਇੱਦਾਂ ਇਸ ਉਮਰਾਵ ਨੇ ਬਹੁਤ ਬੇਨਤੀਆਂ ਗੁਰੂ ਕਲਗੀਧਰ ਦੇ ਚਰਨਾਂ ਚ ਕੀਤੀਆਂ।
ਸ੍ਰੀ ਪ੍ਰਭ ਸਿਰੇ ਪਾਓ ਤਿਸ ਦੀਨ।
ਮਹਾਰਾਜ ਜੀ ਨੇ ਵੀ ਗੁਰੂ ਘਰ ਵੱਲੋਂ ਇਹਨੂੰ ਸਿਰੇ ਪਾਓ ਦਿੱਤਾ।
ਰੁਖਸਦ ਹੋਏ ਗਮਨਿਓ ਤਤ ਕਾਲਾ।
ਸਿਰੇ ਪਾਓ ਮਹਾਰਾਜ ਜੀ ਨੇ ਦਿੱਤਾ ਔਰ ਇਹਨੂੰ ਰੁਖਸਦ ਕੀਤਾ, ਸਤਿਗੁਰਾਂ ਕੋਲੋਂ ਰੁਖਸਦ ਹੋ ਕੇ ਇਹ ਤਾਤ ਕਾਲ ਉਸੇ ਵਕਤ ਚੱਲ ਪਿਆ।
ਕਯੋ ਸ਼ਾਹ ਤੋਂ ਹਰਕ ਵਿਸਾਲਾ।
ਔਰ ਜਾ ਕੇ ਬਾਦਸ਼ਾਹ ਨੂੰ ਮਿਲਿਆ, ਬਹਾਦਰ ਸ਼ਾਹ ਨੂੰ ਮਿਲ ਕੇ ਗੁਰੂ ਸਾਹਿਬ ਨਾਲ ਜੋ ਵਾਰਤਾਲਾਪ ਹੋਈ ਉਹ ਦੱਸੀ।
ਰਹਿਓ ਪ੍ਰਤੀਕਤ ਪ੍ਰਭ ਕੋ ਫੇਰ।
ਬਹਾਦਰ ਸ਼ਾਹ ਹੁਣ ਸਤਿਗੁਰਾਂ ਦੀ ਉਡੀਕ ਕਰਨ ਲੱਗਾ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਉਡੀਕਣ ਲੱਗਾ।
ਮਿਲ ਬੋਲੋ ਗੁਰਦਰਸ਼ਨ ਹੀਰ।
ਸਤਿਗੁਰੂ ਜੀ ਆਉਣ, ਮੈਂ ਉਹਨਾਂ ਦੇ ਦਰਸ਼ਨ ਕਰਾਂ, ਉਹਨਾਂ ਨਾਲ ਬੈਠ ਕੇ ਬਚਨ ਬਿਲਾਸ ਕਰਾਂ, ਉਹਨਾਂ ਦੇ ਬਚਨ ਸੁਣਾ, ਇਦਾਂ ਬਹਾਦਰ ਸ਼ਾਹ ਦੇ ਮਨ ਦੇ ਵਿੱਚ ਇੱਛਾ। ਕਲਗੀਧਰ ਜੀ ਜਿਵੇਂ ਦਿੱਲੀ ਤੋਂ ਚੱਲੇ ਨੇ, ਰਸਤੇ ਵਿੱਚ ਜਿਨ੍ਹਾਂ ਜਿਨ੍ਹਾਂ ਨਗਰਾਂ ਨੂੰ ਪਵਿੱਤਰ ਕਰਦੇ ਜਾ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।